ਰਸਨਾ ਨੂੰ ਪਵਿੱਤਰ ਕਰਦਿਆਂ ਸੰਭੂ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਇਮ ਮਰਵਾਈ ਤੀਰ ਕੁਛ ਰਹੀ ਪਾਏ ਕਰਮਾਏ
ਮਾਤਾ ਮਰਵਾਈ ਜੀ ਨੇ ਜਦੋਂ ਸੁਣਿਆ ਕਿ ਬਾਬਾ ਸੂਰਜਮੱਲ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਨੇ ਵਰ ਦਿੱਤੇ ਨੇ ਬਖਸ਼ਿਸ਼ਾਂ ਕੀਤੀਆਂ ਨੇ ਸੁਣ ਕੇ ਕੁਝ ਮਨ ਨੂੰ ਧੀਰਜ ਮਿਲਿਆ ਤੇ ਘਰ ਦੇ ਵਿੱਚ ਹੀ ਰਹਿਣ ਲੱਗੇ
ਤਉ ਅਧਿਕ ਚਿੰਤਾ ਹਿਰਦੈ ਜਰੀ ਜਾਤ ਸੋ ਨਾਏ
ਪਰ ਫਿਰ ਵੀ ਮਾਤਾ ਜੀ ਦੇ ਮਨ ਚ ਬਹੁਤ ਜ਼ਿਆਦਾ ਚਿੰਤਾ ਹੈ ਉਹ ਚਿੰਤਾ ਕਈ ਵਾਰੀ ਜ਼ਿਆਦਾ ਵੱਧ ਜਾਂਦੀ ਹੈ ਤੇ ਉਹ ਜਰੀ ਨਹੀਂ ਜਾਂਦੀ ਭਾਵੇਂ ਕਿ ਗੁਰੂ ਸਾਹਿਬ ਨੇ ਬਚਨ ਕਰ ਦਿੱਤੇ ਨੇ ਮਾਤਾ ਨੂੰ ਇਹ ਭਰੋਸਾ ਵੀ ਹੈ ਵੀ ਇਹ ਬਚਨ ਪੂਰੇ ਹੋਣਗੇ ਪਰ ਫਿਰ ਵੀ ਕਈ ਵਾਰੀ ਮਨ ਚ ਫਿਕਰ ਆ ਜਾਂਦਾ ਮਨ ਵਿੱਚ ਚਿੰਤਾ ਆ ਜਾਂਦੀ ਹੈ ਮਾਤਾ ਦੇ
ਚੌਪਈ ਊਰ ਬਿਸੂਰਤ ਵਿਪਰੈ ਹੋਵਾ
ਮਨ ਵਿੱਚ ਝੂਰਦੇ ਨੇ ਕਿ ਇਹ ਸਹੀ ਨਹੀਂ ਹੋਇਆ ਵਿਪਰੈ ਦਾ ਮਤਲਬ ਹੁੰਦਾ ਵੀ ਉਲਟ ਹੋਇਆ ਪੁੱਤਰਾਂ ਨੂੰ ਛੱਡ ਕੇ ਪੋਤਰੇ ਨੂੰ ਵਡਿਆਈ ਮਿਲੀ ਹੈ ਤਾਂ ਉਲਟੀ ਸਮਾਜਿਕ ਦ੍ਰਿਸ਼ਟੀ ਨਾਲ ਵੇਖੀਏ ਤਾਂ ਏਦਾਂ ਹੀ ਦਿਸਦਾ ਹੈ ਪਰ ਜੇ ਪਰਮਾਰਥਕ ਦ੍ਰਿਸ਼ਟੀ ਨਾਲ ਵੇਖੀਏ ਤੇ ਕੋਈ ਫਰਕ ਨਹੀਂ ਜੋ ਤੁਰ ਦਰਗਾਹ ਤੋਂ ਫੈਸਲਾ ਹੋ ਕੇ ਆਇਆ ਉਹੀ ਹੋਣਾ ਸੀ ਤੋ ਸੰਸਾਰਿਕ ਦ੍ਰਿਸ਼ਟੀ ਨਾਲ ਮਾਤਾ ਜੀ ਵੇਖਦੇ ਨੇ ਵੀ ਇਹ ਉਲਟ ਹੋਇਆ ਹੈ
ਛੂਛਾ ਆਪਣਾ ਪੁੱਤਰ ਕੁਜੋਆ
ਵੇਖਿਆ ਕਿ ਮੇਰਾ ਪੁੱਤਰ ਖਾਲੀ ਰਹਿ ਗਿਆ ਇਹਨੂੰ ਕੋਈ ਵਡਿਆਈ ਕੋਈ ਗੁਰਤਾ ਗੱਦੀ ਨਹੀਂ ਮਿਲੀ
ਗੁਰਤਾ ਲਈ ਸ਼ਰੀਕ ਵਿਚਾਰੇ
ਤੇ ਸ਼ਰੀਕਾਂ ਨੇ ਵਡਿਆਈ ਲੈ ਲਈ ਹੈ ਸ਼ਰੀਕ ਨੂੰ ਗੁਰਤਾ ਗੱਦੀ ਮਿਲ ਗਈ ਹੈ
ਹਮ ਨਿਰਬਲ ਹੋਏ ਸੋ ਬਲ ਤਾਰੇ
ਅਸੀਂ ਨਿਰਬਲ ਹੋ ਜਾਵਾਂਗੇ ਤੇ ਜਿਹੜੇ ਸਾਡੇ ਸ਼ਰੀਕ ਨੇ ਉਹ ਬਲਵਾਨ ਹੋ ਜਾਣਗੇ ਮਾਤਾ ਦੇ ਮਨ ਚ ਇਹ ਖਿਆਲ ਆ ਜਾਂਦਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਅਕਸਰ ਇਹ ਸੰਸਾਰੀ ਲੋਕਾਂ ਦੀ ਬਿਰਤੀ ਹੁੰਦੀ ਮਾਤਾ ਜੀ ਦੇ ਅੰਦਰ ਜਿਹੜੀ ਉਤਪੰਨ ਹੋ ਰਹੀ ਹੈ ਉਹ ਸਾਡੇ ਲਈ ਸੇਧ ਹੈ ਕਿ ਐਸੀ ਬਿਰਤੀ ਹੋਣੀ ਨਹੀਂ ਚਾਹੀਏ ਉਹ ਮਾਤਾ ਜੀ ਦੇ ਮਨ ਚ ਖਿਆਲ ਆਇਆ ਕਿ ਸ਼ਰੀਕਾਂ ਨੇ ਬਲਵਾਨ ਹੋ ਜਾਣਾ ਅਸੀਂ ਨਿਰਬਲ ਤੇ ਕਮਜ਼ੋਰ ਹੋ ਕੇ ਉਹਨਾਂ ਦੇ ਸਾਹਮਣੇ ਰਹਾਂਗੇ
ਕੰਤ ਸ਼ਰੀਰ ਕਿਤਕ ਦਿਨ ਕੇਰਾ
ਮੇਰੇ ਪਤੀ ਦੇਵ ਛੇਵੇਂ ਪਾਤਸ਼ਾਹ ਦਾ ਸਰੀਰ ਹੋਰ ਕਿੰਨੀ ਦੇਰ ਤੱਕ ਕਿਉਂਕਿ ਉਹਨਾਂ ਨੇ ਗੁਰਿਆਈ ਦੇ ਦਿੱਤੀ ਇਹਦਾ ਮਤਲਬ ਉਹਨਾਂ ਨੇ ਹੁਣ ਸੱਚਖੰਡ ਦੀ ਤਿਆਰੀ ਕਰ ਲਈ ਉਹ ਜਾਣਗੇ ਸਰੀਰ ਤਿਆਗਣਗੇ ਜੋਤੀ ਜੋਤ ਸਮਾਉਣਗੇ ਉਹ ਹੋਰ ਕਿੰਨੇ ਕੁ ਦਿਨ ਹਨ
ਵਧੇ ਉਤਾਇਲ ਪੀਛੇ ਚੀਰਾ
ਬਾਅਦ ਵਿੱਚ ਇਹ ਝੇੜਾ ਵਧੇਗਾ ਮਾਤਾ ਜੀ ਦੇ ਮਨ ਚ ਚਿੰਤਾ ਹੁੰਦੀ ਵੀ ਜਦੋਂ ਸ਼ਰੀਕ ਬਲਵਾਨ ਹੋ ਜਾਣਗੇ ਤਾਂ ਫਿਰ ਇਹ ਝੇੜਾ ਇਹ ਲੜਾਈ ਇਹ ਉਪਦਰਵ ਵਧੇਗਾ ਪਤੀ ਦੇਵ ਦੇ ਬੈਠਿਆਂ ਕੋਈ ਫਿਕਰ ਨਹੀਂ ਉਹ ਸਿਰ ਤੇ ਨੇ ਵੱਡੇ ਨੇ ਉਹਨਾਂ ਦੇ ਹੁੰਦਿਆਂ ਕੋਈ ਕਿਸੇ ਪ੍ਰਕਾਰ ਦਾ ਝੇੜਾ ਨਹੀਂ ਹੋਣਾ ਪਰ ਜਦੋਂ ਛੇਵੇਂ ਪਾਤਸ਼ਾਹ ਸੱਚਖੰਡ ਚਲੇ ਗਏ ਤੇ ਬਾਅਦ ਵਿੱਚ ਕਿਤੇ ਝੇੜਾ ਇਹ ਲੜਾਈ ਵੱਧ ਨਾ ਜਾਵੇ
ਇਸ ਦਿਨ ਗਿਨੇ ਗਟੀ ਇਤਿਆਦ
ਕਈ ਵਾਰੀ ਮਾਤਾ ਮਰਵਾਈ ਜੀ ਦਾ ਮਨ ਟਿਕ ਜਾਂਦਾ ਤੇ ਕਈ ਵਾਰੀ ਉਹਨਾਂ ਦੇ ਮਨ ਚ ਇਦਾਂ ਦੀਆਂ ਗਿਣਤੀਆਂ ਚੱਲਦੀਆਂ ਹਨ
ਸੋਚਤ ਸੋਚਨ ਹੋਏ ਬਿਸਮਾਦ
ਸੋਚ ਸੋਚ ਕੇ ਮਾਤਾ ਜੀ ਬਿਸਮਾਦ ਹੁੰਦੇ ਨੇ ਮਨ ਹੀ ਮਨ ਹੈਰਾਨ ਹੁੰਦੇ ਹਨ
ਕਹਾ ਹੁਦੀ ਅਬ ਕਿਆ ਹੋਏ ਜੈ ਹੈ
ਪਤਾ ਨੀ ਕਹਿੰਦੇ ਕਿੱਥੇ ਕਿਹੋ ਜੀ ਖੇਡ ਸੀ ਹੁਣ ਪਤਾ ਨੀ ਕੀ ਹੋ ਜਾਏਗਾ ਕਿੰਨਾ ਵਧੀਆ ਜੀਵਨ ਜਾ ਰਿਹਾ ਸੀ ਬੀਤ ਰਿਹਾ ਸੀ ਪਤਾ ਨੀ ਹੁਣ ਛੇਵੇਂ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਕੀ ਹੋਵੇਗਾ ਕੀ ਬਣੇਗਾ ਸਾਡੇ ਨਾਲ ਕੀ ਬੀਤੇਗੀ
ਕੰਤ ਪ੍ਰਭੂ ਬਿਨ ਕਿਮ ਸੁਖ ਐਹੈ
ਆਪਣੇ ਕੰਤ ਪ੍ਰਭੂ ਤੋਂ ਬਿਨਾਂ ਮੇਰੇ ਪੁੱਤਰ ਦੀ ਕੀ ਦਸ਼ਾ ਹੋਵੇਗੀ ਕੀ ਹਾਲਤ ਹੋਵੇਗੀ ਭਤੀਜਾ ਹੈ ਭਤੀਜਾ ਖਬਰੇ ਚਾਚੇ ਨੂੰ ਪੁੱਛੇ ਕਿ ਨਾ ਪੁੱਛੇ ਉਹਨਾਂ ਦਾ ਕੋਈ ਅਦਬ ਰੱਖੇ ਕਿ ਨਾ ਰੱਖੇ ਜੇ ਭਰਾ ਵੀ ਹੁੰਦਾ ਤੇ ਤਾਂ ਵੀ ਭਤੀਜੇ ਜਿਹੜੇ ਨੇ ਉਹ ਭਰਾ ਕਰਕੇ ਆਪਣੇ ਪਿਤਾ ਦੇ ਭਰਾਵਾਂ ਦਾ ਸਤਿਕਾਰ ਕਰਦੇ ਜੇ ਭਰਾ ਵੀ ਨਹੀਂ ਕਿਉਂਕਿ ਬਾਬਾ ਗੁਰਦਿੱਤਾ ਜੀ ਵੀ ਸੱਚਖੰਡ ਚਲੇ ਗਏ ਨੇ ਤੇ ਖਬਰੇ ਹੁਣ ਕੀ ਹੋਵੇਗਾ ਕੀ ਬਣੇਗਾ।
ਇਤਿਆਦਿਕ ਬਿਰਤੰਤ ਮਰਵਾਹੀ,
ਇਹਦਾ ਮਾਤਾ ਮਰਵਾਈ ਜੀ ਦੇ ਮਨ ਚ ਇਹ ਖਿਆਲ ਇਹ ਫੁਰਨੇ ਕਈ ਵਾਰੀ ਆਉਂਦੇ ਹਨ।
ਸੁਣੋ ਨਾਨਕੀ ਜਿਮ ਚਿਤ ਚਾਈ,
ਹੁਣ ਉਧਰ ਮਾਤਾ ਨਾਨਕੀ ਜੀ ਦੀ ਵੀ ਸੁਣੋ ਕਿ ਮਾਤਾ ਨਾਨਕੀ ਜੀ ਦੇ ਵੀ ਤਾਂ ਪੁੱਤਰ ਨੇ ਉੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ। ਮਾਤਾ ਮਰਵਾਈ ਦੇ ਮਨ ਤੇ ਖਿਆਲ ਆਇਆ ਤੇ ਮਾਤਾ ਨਾਨਕੀ ਜੀ ਦੇ ਮਨ ਚ ਵੀ ਖਿਆਲ ਆਇਆ।
ਅਤ ਚਿੰਤਾ ਤੁਰ ਭਈ ਵਿਚਾਰੀ,
ਮਾਤਾ ਨਾਨਕੀ ਜੀ ਵੀ ਬੜੇ ਚਿੰਤਾ ਤੁਰ ਹੋਏ, ਬਹੁਤ ਜ਼ਿਆਦਾ ਫਿਕਰਮੰਦ ਹੋਏ।
ਓਚਕ ਕਹਾਂ ਕੰਤ ਕ੍ਰਿਤਕਾਰੀ,
ਸੋਚਦੇ ਨੇ ਵੀ ਅਚਾਨਕ ਹੀ ਕੰਤ ਜੀ ਨੇ ਪਤੀ ਜੀ ਨੇ ਭਾਵ ਛੇਵੇਂ ਪਾਤਸ਼ਾਹ ਨੇ ਇਹ ਕਿੱਦਾਂ ਦੀ ਕਿਰਤ ਕਰ ਦਿੱਤੀ, ਵੀ ਇਹਦੇ ਬਾਰੇ ਤਾਂ ਅਸੀਂ ਚਿੱਤ ਚੇਤੇ ਵੀ ਨਹੀਂ ਸੀ ਸੋਚਿਆ ਵੀ ਅਕਸ਼ ਮਾਤਰ ਅਚਾਨਕ ਹੀ ਇਹ ਕੀ ਲੀਲਾ ਗੁਰਦੇਵ ਨੇ ਵਰਤਾਈ ਹੈ।
ਪੁੱਤਰ ਗਰੀਬ ਨ ਜਾਣੇ ਕਾਊ,
ਮੇਰਾ ਪੁੱਤਰ ਤਾਂ ਬੜਾ ਗਰੀਬ ਜਿਹਾ ਹੈ, ਉਹਨੂੰ ਤਾਂ ਕੋਈ ਪਤਾ ਵੀ ਨਹੀਂ ਦੁਨੀਆਦਾਰੀ ਦਾ। ਮਾਤਾ ਨਾਨਕੀ ਜੀ ਨੌਵੇਂ ਪਾਤਸ਼ਾਹ ਬਾਰੇ ਇਉਂ ਸੋਚਦੇ, ਮਾਵਾਂ ਨੂੰ ਆਪਣੇ ਪੁੱਤ ਭੋਲੇ ਹੀ ਪ੍ਰਤੀਤ ਹੁੰਦੇ ਹੈ ਤੇ ਮਾਤਾ ਜੀ ਦੇ ਮਨ ਚ ਖਿਆਲ ਆਇਆ ਕਿ ਮੇਰਾ ਪੁੱਤਰ ਤਾਂ ਬੜਾ ਭੋਲਾ ਜਿਹਾ ਹੈ ਤੇ ਇਹਨੂੰ ਤਾਂ ਦੁਨੀਆਦਾਰੀ ਦਾ ਵੀ ਨਹੀਂ ਪਤਾ।
ਸਦਾ ਮਸਤ ਜਿਮ ਸਰਲ ਸੁਭਾਉ,
ਇਹ ਤਾਂ ਸਦਾ ਮਸਤੀ ਚ ਰਹਿੰਦੇ ਨੇ, ਮਸਤ ਸੁਭਾਅ ਵਾਲੇ, ਬਿਲਕੁਲ ਸਿੱਧਾ ਤੇ ਸਰਲ ਸੁਭਾਅ ਹੈ ਇਹਨਾਂ ਦਾ।
ਜਗ ਕੇ ਚਤਰਾਈ ਵਿਵਹਾਰੀ,
ਜਗਤ ਦੇ ਜਿਹੜੇ ਕੰਮ ਕਾਰ ਨੇ ਵਿਵਹਾਰ ਨੇ ਉਹ ਚਲਾਕੀ ਨਾਲ ਹੁੰਦੇ, ਚਤਰਾਈ ਨਾਲ ਹੁੰਦੇ, ਸਿਆਣਪ ਨਾਲ ਹੁੰਦੇ ਨੇ, ਪਰ ਇਹਨਾਂ ਨੇ ਤਾਂ ਕਦੇ ਸੰਸਾਰ ਦੇ ਕਿਸੇ ਕੰਮ ਧੰਦੇ ਚ ਆਪਣੀ ਰੁਚੀ ਨਹੀਂ ਵਿਖਾਈ, ਚਲਾਕੀ ਨਹੀਂ ਕਦੇ ਕੋਈ ਵਿਖਾਈ, ਆਪਣੀ ਮਸਤੀ ਵਿੱਚ ਆਪਣੀ ਆਨੰਦ ਵਿੱਚ ਮਸਤ ਰਹਿੰਦੇ ਹਨ।
ਤਬ ਨਾ ਆਜ ਲਗ ਅੰਗੀਕਾਰੀ,
ਇਹਨਾਂ ਨੇ ਕਦੇ ਦੁਨੀਆਦਾਰੀ ਦੇ ਕੋਈ ਕੰਮ ਕਾਰ ਅੰਗੀਕਾਰ ਨਹੀਂ ਕੀਤੇ, ਕਿੱਥੇ ਕੀ ਹੋ ਰਿਹਾ ਕਿੱਥੇ ਨਹੀਂ ਹੋ ਰਿਹਾ ਕਦੇ ਕਿਤੇ ਧਿਆਨ ਨਹੀਂ। ਨੌਵੇਂ ਪਾਤਸ਼ਾਹ ਦੀ ਅਵਸਥਾ ਹੀ ਇਹੋ ਜਿਹੀ ਸੀ, ਕਿੱਥੇ ਕੀ ਹੋ ਰਿਹਾ ਨਹੀਂ ਹੋ ਰਿਹਾ, ਪਾਤਸ਼ਾਹ ਆਪਣੇ ਆਨੰਦ ਚ ਸਨ। ਅਵਸਥਾ ਹੀ ਐਸੀ, ਪਾਰ ਬ੍ਰਹਮ ਪਰਮੇਸ਼ਰ ਦਾ ਜੋ ਸਵਰੂਪ ਹੈ ਉਹਦੇ ਚ ਇੱਕ ਮਿਕ ਸਨ ਨੌਵੇਂ ਪਾਤਸ਼ਾਹ। ਗਰੀਬ ਨਵਾਜ ਸਾਹਿਬ ਜੀ ਮਹਾਰਾਜ ਜੀ ਸੋਚਦੇ ਨੇ, ਮਾਤਾ ਜੀ ਮਾਤਾ ਨਾਨਕੀ ਜੀ ਸੋਚ ਰਹੇ ਨੇ ਵੀ ਇਹਨਾਂ ਨੂੰ ਤਾਂ ਦੁਨੀਆਦਾਰੀ ਦਾ ਕੁਝ ਵੀ ਨਹੀਂ ਪਤਾ।
ਕਿਸੇ ਮਸੰਦ ਸੁਮੀਲ ਨਠਾਨਾ,
ਨਾ ਹੀ ਇਹਨਾਂ ਨੇ ਕਦੇ ਕਿਸੇ ਮਸੰਦ ਨਾਲ ਸਾਂਝ ਪਾਈ ਵੀ ਗੁਰੂ ਘਰ ਦੇ ਮਸੰਦਾਂ ਨਾਲ ਕੋਈ ਮਿੱਤਰਤਾ ਹੋਵੇ, ਉਹ ਵੀ ਨਹੀਂ ਇਹਨਾਂ ਨੂੰ ਪਤਾ ਵੀ ਕਿਹੜਾ ਮਸੰਦ ਉਹਦੀ ਕੀ ਡਿਊਟੀ ਹੈ, ਕਿਹੜਾ ਮਸੰਦ ਕਿੱਥੇ ਰਹਿੰਦਾ। ਕਿਸੇ ਗੁਰੂ ਘਰ ਦੇ ਮਸੰਦ ਨਾਲ ਇਹਨਾਂ ਦੀ ਮਿੱਤਰਤਾ ਨਹੀਂ ਹੈ, ਕਿਸੇ ਨਾਲ ਵੀ ਇਹਨਾਂ ਦਾ ਮੇਲ ਮਿਲਾਪ ਨਹੀਂ ਹੈ।
ਆਵਤ ਦਰਬ ਜਿਨੋ ਕੇ ਪਾਨਾ,
ਕਿਉਂਕਿ ਜਿੰਨਾ ਗੁਰੂ ਘਰ ਦਾ ਪੈਸਾ ਉਹ ਮਸੰਦਾਂ ਦੇ ਰਾਹੀਂ ਆਉਂਦਾ, ਜਿੰਨਾ ਧਨ ਹੈ ਵਸਤੂਆਂ ਨੇ ਪਿਟਾਵਾਂ ਨੇ ਉਹ ਮਸੰਦਾਂ ਦੇ ਰਾਹੀਂ ਗੁਰੂ ਘਰ ਆਉਂਦੀਆਂ ਨੇ, ਇਹਨਾਂ ਦਾ ਮਸੰਦਾਂ ਨਾਲ ਮੇਲ ਮਿਲਾਪ ਹੀ ਕੋਈ ਨਹੀਂ। ਤੇ ਜੇ ਛੇਵੇਂ ਪਾਤਸ਼ਾਹ ਸੱਚਖੰਡ ਚਲੇ ਗਏ ਤੇ ਮਸੰਦਾਂ ਨੇ ਤਾਂ ਇਹਨਾਂ ਨੂੰ ਪੁੱਛਣਾ ਹੀ ਨਹੀਂ ਇਹਨਾਂ ਦਾ ਖਰਚ ਕਿਵੇਂ ਚੱਲੇਗਾ, ਇਹ ਆਪਣਾ ਗੁਜਰਾਨ ਕਿਵੇਂ ਚਲਾਉਣਗੇ।
ਸਿੱਖ ਸੰਗਤ ਕੋ ਜਾਣੇ ਭੀਵ,
ਹਾਂ ਜਿੰਨੀ ਸਿੱਖ ਸੰਗਤ ਹੈ ਉਹਨਾਂ ਵਿੱਚੋਂ ਕੋਈ ਵਿਰਲਾ ਹੀ ਹੈ ਜਿਹੜਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਭੇਦ ਜਾਣਦਾ ਹੈ।
ਮਸਤਕ ਟੇਕੇ ਸਮ ਗੁਰਦੇਵ,
ਉਹ ਆ ਕੇ ਇਹਨਾਂ ਨੂੰ ਮੱਥਾ ਟੇਕਦੇ ਨੇ ਗੁਰੂ ਰੂਪ ਜਾਣ ਕੇ, ਕਿਸੇ ਵਿਰਲੇ ਵਿਰਲੇ ਨੂੰ ਇਹਨਾਂ ਦੀ ਖੇਡ ਦਾ ਪਤਾ, ਉਹ ਆ ਕੇ ਇਹਨਾਂ ਦੇ ਚਰਨਾਂ ਵਿੱਚ ਇਹਨਾਂ ਨੂੰ ਗੁਰੂ ਸਮਾਨ ਜਾਣ ਕੇ ਮੱਥਾ ਟੇਕਦੇ ਹਨ।
ਨਾ ਇਹ ਤਾਂ ਏਕਾਕੀ ਬਹੁ ਬੈਸੀ,
ਨਹੀਂ ਤਾਂ ਇਹ ਤਾਂ ਬਹੁਤਾ ਇਕਾਂਤ ਜੀ ਰਹਿੰਦੇ, ਨੌਵੇਂ ਪਾਤਸ਼ਾਹ ਦੀ ਖੇਡ ਸੀ ਉਹ ਕਦੇ ਬਾਹਰ ਨਹੀਂ ਸੀ ਵਿਚਰਿਆ ਕਰਦੇ, ਆਪਣੇ ਆਨੰਦ ਚ ਇਕਾਂਤ ਚ ਸਮਾਧੀ ਸਥਿਤ ਰਹਿੰਦੇ, ਕਈ ਕਈ ਦਿਨ ਆਪਣੇ ਆਸਣ ਤੋਂ ਬਾਹਰ ਨਹੀਂ ਸਨ ਜਾਂਦੇ, ਨੌਵੇਂ ਪਾਤਸ਼ਾਹ ਦੀ ਇਹੋ ਜਿਹੀ ਅਵਸਥਾ ਸੀ। ਤੋ ਮਾਤਾ ਜੀ ਸੋਚ ਰਹੇ ਨੇ ਵੀ ਇਹ ਤਾਂ ਬਹੁਤਾ ਇਕਾਂਤ ਵਿੱਚ ਹੀ ਰਹਿੰਦੇ ਨੇ, ਬਾਹਰ ਜਾ ਕੇ ਕਿਸੇ ਨੂੰ ਮਿਲਦੇ ਗਿਲਦੇ ਵੀ ਨਹੀਂ।
ਨੈ ਜਾਣੇ ਘਰ ਕੀ ਕ੍ਰਿਤ ਕੈਸੀ,
ਇਹਨਾਂ ਨੂੰ ਤਾਂ ਘਰ ਦੇ ਬਾਰੇ ਵੀ ਨਹੀਂ ਪਤਾ ਵੀ ਕਿੱਥੇ ਕਿਹੜਾ ਕੰਮ ਹੋ ਰਿਹਾ, ਕਿੱਥੇ ਕੀ ਵਸਤੂ ਪਈ ਹੈ, ਕਿੱਥੇ ਲੰਗਰ ਪੱਕਦਾ, ਕਿੱਥੇ ਵਰਤਦਾ, ਇਹਦੇ ਬਾਰੇ ਵੀ ਇਹਨਾਂ ਨੇ ਕੋਈ ਗਿਆਨ ਨਹੀਂ ਰੱਖਿਆ।
ਇਤਿਆਦਿਕ ਬੋਰੀ ਦੇ ਵਿਚਾਰ,
ਇਹਨਾਂ ਦਾ ਤਾਂ ਇੱਕ ਪ੍ਰਕਾਰ ਨਾਲ ਸਾਰਿਆਂ ਨਾਲੋਂ ਇਹਨਾਂ ਨੇ ਨਾਤਾ ਹੀ ਤੋੜਿਆ ਹੋਇਆ। ਕਿਸੇ ਚੀਜ਼ ਨਾਲ ਇਹਨਾਂ ਦਾ ਲਗਾਵ ਨਹੀਂ ਹੈ, ਕਿਸੇ ਨਾਲ ਕੋਈ ਮੋਹ ਮਮਤਾ ਨਹੀਂ ਹੈ, ਆਪਣੇ ਆਨੰਦ ਵਿੱਚ ਆਪਣੀ ਮਸਤੀ ਚ ਇਕਾਂਤ ਜੇ ਰਹਿੰਦੇ ਤੇ ਸੋਚਦੇ ਵੀ ਮੇਰਾ ਪੁੱਤ ਤਾਂ ਭੋਲਾ ਜਿਹਾ ਹੈ, ਕਿਸੇ ਨਾਲ ਇਹਨਾਂ ਦਾ ਕੋਈ ਮੇਲ ਮਿਲਾਪ ਨਹੀਂ ਹੈ ਤੇ ਕਿਵੇਂ ਇਹਨਾਂ ਦਾ ਨਿਰਵਾਹ ਹੋਵੇਗਾ। ਹੁਣ ਤਾਂ ਪਿਤਾ ਬੈਠਾ ਸਿਰ ਤੇ, ਉਹਨਾਂ ਦੇ ਬੈਠਿਆਂ ਕੋਈ ਫਿਕਰ ਕੋਈ ਨਹੀਂ, ਪਰ ਜੇ ਛੇਵੇਂ ਪਾਤਸ਼ਾਹ ਸੱਚਖੰਡ ਚਲੇ ਗਏ ਫਿਰ ਇਹਦਾ ਕੀ ਬਣੇਗਾ। ਇਹ ਫਿਕਰ ਮਾਤਾ ਨਾਨਕੀ ਜੀ ਦੇ ਮਨ ਚ ਆ ਰਿਹਾ ਹੈ।
ਗੁਰ ਆਵੇ ਜਬ ਕਰਨ ਆਹਾਰ,
ਮਾਤਾ ਜੀ ਸੋਚਦੇ ਨੇ ਵੀ ਹੁਣ ਜਦੋਂ ਸਤਿਗੁਰੂ ਜੀ ਆਉਣਗੇ ਘਰ ਮਹਿਲਾਂ ਚ ਪ੍ਰਸ਼ਾਦਾ ਛਕਣ,
ਬੈਠੇ ਤਬ ਸਮੀਪ ਸੋ ਆਏ,
ਫਿਰ ਮੈਂ ਉਹਨਾਂ ਦੇ ਕੋਲ ਜਾਵਾਂਗੀ ਤੇ ਨੌਵੇਂ ਪਾਤਸ਼ਾਹ ਵੀ ਉਦੋਂ ਹੀ ਉਹਨਾਂ ਦੇ ਕੋਲ ਬੈਠੇ ਹੋਣਗੇ।
ਚਿਤ ਕੋ ਸੰਕਟ ਦੀਤ ਸੁਣਾਈ,
ਫਿਰ ਮੈਂ ਆਪਣੇ ਮਨ ਦਾ ਸੰਕਟ ਉਹਨਾਂ ਨੂੰ ਸੁਣਾਵਾਂਗੀ, ਆਪਣੇ ਅੰਦਰ ਦੀ ਪੀੜਾ ਛੇਵੇਂ ਪਾਤਸ਼ਾਹ ਨੂੰ ਦੱਸਾਂਗੇ।
ਉਹ ਤੋ ਆਸਰਾ ਏਕ ਹਮਾਰੇ,
ਕਿਉਂਕਿ ਸਾਡਾ ਤਾਂ ਇੱਕੋ ਆਸਰਾ ਹੈ, ਛੇਵੇਂ ਪਾਤਸ਼ਾਹ ਤੋਂ ਬਿਨਾਂ ਮੇਰਾ ਕਿਹੜਾ ਕੋਈ ਹੋਰ ਆਸਰਾ ਹੈ।
ਕਿਰਪਾ ਕਰਤ ਬਖਸ਼ਤ ਸੁਖ ਸਾਰੇ,
ਕਿਰਪਾ ਕਰਦੇ ਨੇ ਉਹਨਾਂ ਦੀ ਕਿਰਪਾ ਨਾਲ ਸਾਨੂੰ ਸਾਰੇ ਸੁਖ ਬਖਸ਼ਿਸ਼ ਵਜੋਂ ਪ੍ਰਾਪਤ ਹੁੰਦੇ ਹਨ।
ਕਿਸੂ ਵਸਤ ਕੀ ਚਿੰਤ ਨ ਵਿਆਪੇ,
ਉਹਨਾਂ ਦੇ ਹੁੰਦਿਆਂ ਸਾਨੂੰ ਕਿਸੇ ਵਸਤੂ ਦੀ ਚਿੰਤਾ ਨਹੀਂ, ਘਰ ਚ ਕੋਈ ਕਮੀ ਨਹੀਂ।
ਸਕਲ ਪਦਾਰਥ ਦੀਨ ਸਿਆਪੇ,
ਸਾਰੇ ਪਦਾਰਥ ਉਹਨਾਂ ਨੇ ਸਾਨੂੰ ਬਿਨਾਂ ਮੰਗਿਆਂ ਦਿੱਤੇ ਹੋਏ ਨੇ, ਸਾਨੂੰ ਕਦੇ ਕਹਿਣਾ ਨਹੀਂ ਪਿਆ ਵੀ ਸਾਨੂੰ ਇਹ ਵਸਤੂ ਚਾਹੀਦੀ ਹੈ, ਬਿਨਾਂ ਮੰਗਿਆਂ ਸਾਨੂੰ ਸਭ ਕੁਝ ਘਰ ਚ ਮਿਲਿਆ ਹੋਇਆ।
ਟੀਚੇ ਕਾਂ ਕਰੇ ਸੁਤ ਮੇਰੋ,
ਮਾਤਾ ਜੀ ਛੇਵੇਂ ਪਾਤਸ਼ਾਹ ਜਦੋਂ ਘਰ ਆਏ ਨਾ, ਗੁਰਦੇਵ ਭੋਜਨ ਛਕਣ ਲੱਗੇ ਤੇ ਮਾਤਾ ਜੀ ਕਹਿਣ ਲੱਗੇ, ਗੁਰਦੇਵ ਤੁਹਾਡੇ ਹੁੰਦਿਆਂ ਸਾਨੂੰ ਕੋਈ ਫਿਕਰ ਨਹੀਂ, ਸਭ ਕੁਝ ਹੈ ਘਰ ਚ, ਪਰ ਇਹ ਦੱਸੋ ਵੀ ਤੁਹਾਡੇ ਤੁਰ ਗਿਆ ਤੁਹਾਡੇ ਪੁੱਤਰ ਦਾ ਕੀ ਬਣੇਗਾ। ਤੁਸੀਂ ਤਾਂ ਤਿਆਰਾ ਕਰ ਲਿਆ, ਮੈਂ ਵੀ ਚਲਾ ਜਾਣਾ ਤੇ ਮੇਰਾ ਪੁੱਤਰ ਤਾਂ ਭੋਲਾ ਹੈ, ਇਹਦਾ ਕੀ ਬਣੇਗਾ ਤੁਹਾਡੇ ਤੁਰ ਗਿਆ।
ਜਿਨੋ ਨ ਜਗ ਮੈਂ ਕੁਛ ਕ੍ਰਿਤ ਕੇਰੋ,
ਇਹਨਾਂ ਨੂੰ ਤਾਂ ਜਗਤ ਦੇ ਨਾਲ ਕੋਈ ਸਾਂਝ ਹੀ ਕੋਈ ਨਹੀਂ, ਨਾ ਕਿਸੇ ਮਸੰਦ ਨਾਲ, ਨਾ ਸਿੱਖਾਂ ਨਾਲ, ਨਾ ਘਰ ਦੇ ਕਿਸੇ ਕੰਮ ਧੰਦੇ ਵੱਲ, ਇਹ ਤਾਂ ਆਪਣੀ ਮਸਤੀ ਚ ਆਪਣੇ ਆਨੰਦ ਚ ਰਹਿਣ ਵਾਲੇ ਹਨ।
ਉਦਾਸੀਨ ਬ੍ਰਿਤ ਰਹੇ ਇਕਾਕੀ,
ਇਹਨਾਂ ਦੀ ਉਦਾਸੀਨ ਬ੍ਰਿਤੀ ਹੈ ਤੇ ਇਕਾਂਤ ਚ ਰਹਿਣਾ ਇਹਨਾਂ ਨੂੰ ਪਸੰਦ ਹੈ, ਇਕਾਂਤ ਵਿੱਚ ਹੀ ਰਹਿੰਦੇ ਨੇ, ਬਹੁਤਾ ਕਿਸੇ ਨਾਲ ਮਿਲਦੇ ਗਿਲਦੇ ਵੀ ਨਹੀਂ। ਸੰਸਾਰ ਦੇ ਕੰਮ ਧੰਦੇ ਕਰਨ ਲਈ ਜਿਹੜੀ ਚਤਰਾਈ ਚਲਾਕੀ ਚਾਹੀਦੀ ਹੈ ਉਹ ਵੀ ਇਹਨਾਂ ਨੇ ਨਹੀਂ ਧਾਰਨ ਕੀਤੀ ਹੋਈ।
ਮਿਲਬੋ ਮੁਲਾਕਾਤ ਨੇ ਤਾਂ ਕੀ,
ਨਾ ਕਿਸੇ ਨੂੰ ਮਿਲਣ ਦੀ ਇੱਛਾ, ਨਾ ਕਿਸੇ ਨਾਲ ਮੁਲਾਕਾਤ ਕਰਨ ਦੀ ਕਾਂਖਾ, ਬਸ ਇਕਾਂਤ ਵਿੱਚ ਹੀ ਬੈਠੇ ਭਜਨ ਕਰਦੇ ਰਹਿੰਦੇ ਨੇ, ਔਰ ਇਹਨਾਂ ਨੂੰ ਇਕਾਂਤ ਹੀ ਪਸੰਦ ਹੈ।
ਲਖੋ ਆਪ ਪੀਤਾਏ ਸੁਭਾਉ,
ਮਹਾਰਾਜ ਤੁਸੀਂ ਵੀ ਉਹਨਾਂ ਦਾ ਸੁਭਾਅ ਜਾਣਦੇ ਹੋ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਬਤ ਉਹਨਾਂ ਦੇ ਸੁਭਾਅ ਬਾਰੇ ਮਹਾਰਾਜ ਛੇਵੇਂ ਪਾਤਸ਼ਾਹ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ।
ਹਿਤ ਜੀਵ ਕਾ ਕਾਰਨ ਕਾਉ,
ਮਹਾਰਾਜ ਹੁਣ ਇਹ ਦੱਸੋ ਕਿ ਜਦੋਂ ਤੁਸੀਂ ਸੱਚਖੰਡ ਚਲੇ ਜਾਓਗੇ ਤੁਹਾਡੇ ਤੋਂ ਬਾਅਦ ਉਹਨਾਂ ਦੀ ਜੀਵਕਾ ਦਾ ਕਾਰਨ ਕੀ ਹੋਵੇਗਾ, ਉਹਨਾਂ ਦੀ ਜੀਵਕਾ ਕਿਵੇਂ ਚੱਲੇਗੀ।
ਛੂਛੇ ਛੋਰ ਚੋ ਤੁਮ ਚਾਲੀ,
ਆਪਣੇ ਪੁੱਤਰਾਂ ਨੂੰ ਖਾਲੀ ਛੱਡ ਕੇ ਤੁਰ ਜਾਣਾ ਚਾਹੁੰਦੇ ਹੋ, ਚਲੇ ਜਾਣਾ ਚਾਹੁੰਦੇ ਹੋ।
ਕਹੋ ਸੋ ਕਿਸ ਕੇ ਲਾਗੇ ਪਾਲੇ,
ਦੱਸੋ ਉਹਨਾਂ ਨੂੰ ਕਿਹਨਾਂ ਦੇ ਪੱਲੇ ਲਾ ਚੱਲੇ, ਉਹ ਕਿਹਦੇ ਆਸਰੇ ਰਹਿਣਗੇ ਤੁਹਾਡੇ ਤੁਰ ਗਿਆ।
ਦਈ ਸ਼ਰੀਕਨ ਕੋ ਵਡਿਆਈ,
ਵਡਿਆਈ ਤੁਸੀਂ ਸ਼ਰੀਕਾਂ ਨੂੰ ਪੋਤਰੇ ਨੂੰ ਦੇ ਦਿੱਤੀ ਹੈ।
ਤਿੰਨ ਕੇ ਸੰਗ ਨਾ ਕਿਮ ਬਣ ਆਈ,
ਹੁਣ ਪੋਤਰੇ ਦੀ ਵਡਿਆਈ ਵੱਡੀ ਹੋ ਗਈ ਤੇ ਚਾਚਿਆਂ ਦਾ ਸਨਮਾਨ ਘੱਟ ਜਾਣ, ਗੁਰਤਾ ਗੱਦੀ ਪੋਤਰੇ ਕੋਲ ਤੇ ਫਿਰ ਇਹਨਾਂ ਦਾ ਸਨਮਾਨ, ਇਹਨਾਂ ਦੀ ਵਡਿਆਈ ਉਹਨਾਂ ਦੇ ਹੁੰਦਿਆਂ ਕਿਵੇਂ ਹੋਵੇਗੀ।
ਇੱਕ ਪੋਤਰੇ ਗੁਰ ਗ੍ਰੰਥ ਸੰਭਾਰਾ,
ਤੁਹਾਡੇ ਇੱਕ ਪੋਤਰੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਕਰਤਾਰਪੁਰ ਸਾਹਿਬ ਨਗਰ ਵੀ ਸਾਂਭ ਲਿਆ।
ਦੂਤੀ ਆਪਨੇ ਥਲ ਬੈਠਾਰਾ,
ਦੂਜੇ ਪੋਤਰੇ ਨੂੰ ਤੁਸੀਂ ਆਪਣੀ ਜਗ੍ਹਾ ਤੇ ਗੁਰਤਾ ਗੱਦੀ ਤੇ ਬਿਠਾ ਦਿੱਤਾ ਤੇ ਪੁੱਤਰ ਤਿੰਨੇ ਹੀ ਖਾਲੀ ਛੱਡ ਦਿੱਤੇ ਨੇ।
ਸ੍ਰੀ ਹਰਗੋਬਿੰਦ ਕਹਿ ਸਮਝਾਈ,
ਮਹਾਰਾਜ ਹੁਣ ਕਿਹਦੇ ਆਸ਼ਰਤ ਨੇ, सुन के सतगुरु छेवें पातशाह समझाउंदे बोले
जित मैं चिंता करो न काई।
महाराज जी कहन लगे नानकी जी अपने चित विच इस प्रकार दी चिंता ते फिकर ना करो।
गुर सुत पूजनी जग केरे
गुरु दे पुत्र ने गुरु दे पुत्र सारे जगत विच सिखां लई पूजनीय हन गुरु के सिखां लई सत्कार योग हन।
दिहि उपायन सिख कनेरे
सिखाउणगे इन्हां दे कोल भी इन्हां नूं भी अनेक प्रकार दीआं पिटावां अर्पण करनगे।
इनके आश्रित है नर बृंद
इन्हां दे आश्रित भी हजारां लोक होणगे। खालसा जी हुण ताईं भी गुरु साहब दीआं जिहड़ीआं अंश बंसां हन चाहे गुरु नानक साहब दी अंश बंस विचों बेदी साहिबजादे हन चाहे ऊना साहब होण चाहे डेरा बाबा नानक विखे होण बेअंत नगरां च हुण भी उन्हां दी मान सत्कार पूजा पंथ विच है चाहे गुरु अंगद साहब जी दी अंश बंस विचों हन। अपने इत्थे पटियाले शहर विच भी गुरु अंगद साहब जी दी अंश बंस रहिंदी उन्हां दा भी सन्मान पंथ विच है पल्ले साहिबजादियां दा सोढ़ियां दा। तो महाराज कहण लगे भी गुरु साहब जी दी संतान ने साहिबजादे ने इन्हां नूं कोई कमी नहीं रहण लगी इन्हां कोल भी बेअंत पदार्थ पिटावां सिख लिया के हाजर करिया करनगे।
खान पान गुजरान बिलंदा
खान पान ते गुजरान इन्हां दा भी चंगा चलेगा।
बहुतन के दाता इहो होवे
नाले नानकी जिन्हां बाबत तू फिकर मानदा भी इन्हां दा गुजरान किवें चलेगा इन्हां दे आसरे तां पूरे संसार दा गुजरान चलण वाला है।
सत श्री अकाल
इना बाबत फिक्र कर दिए ते पूरे जगत दे दाते होणगे।
सीवें सिख भली निज जोवे
और सिख जेड़े अपना भला चाहणगे ना भी साडा भला होवे ओ इन्हां नूं सेवया करनगे गुरु तेग बहादुर साहब दी पूजा करिया करनगे। हां जी
इस विदबो प्रकार समझावे
महाराज जी ने बहुत वचन कहे हाले ओ गल स्पष्ट नहीं कीती भी इन्हां ने गुरु होना पर महाराज जी इशारा कर रहे ने पर माता नानकी जी ममता वस हो के वह खेड़ समझ नहीं रहे गुरुदेव जी समझा रहे हैं
तो नानकी तीर न पावे
फिर भी माता नानकी दे मन नूं तीरज नहीं पिया मिलदा।
इस दिन बीते गिनतेओ गिनती
रात दिन मन च गिनतियां गिनदिया माता जी समा बतीत कर रहे ने।
चित ते करे गुरन सो बिनती
मन ही मन बेनतियां कर दे माता नानकी जी ना वड्डिया सतगुरां दा ना लैके उन्हां दे चरणां च अरदास कर दे माता नानकी जी।
श्री नानक जी बनो सहाई मम सुत को होए बड़ियाई
माता नानकी जी मन ही मन अरदासां कर दे हे गुरु नानक साहब सहाई होवो मेरे पुत्र नूं भी बड़ियाई मिले क्योंकि नौवे पातशाह दा गोपती रहिंदे दूजे साहिबजादियां दा तां फिर भी संगत विच जदों बाहर अंदर जांदे बहुत मान सन्मान हुंदा नौवे पातशाह रहिंदे ही एकांत विच सी किसी नूं मिलदे गिलदे नहीं अपने आनंद च ही रहिंदे सी मस्ती च तो सुभाविक सी माता दे मन च ख्याल आया ते अरदास करदे हे गुरु नानक साहब मेरे पुत्र दे सहाई होवो मेरे पुत्र नूं भी वड्याई मिले केड़ी मां नहीं चाहुंदी मेरे पुत दी वड्याई होवे दुनिया दी हर मां चाहुंदी भी मेरे पुत दी भी वड्याई होवे पुत दी शोभा होवे। हां जी
आहो निमानन के तुम मान
महाराज तुसी निमाणे हो महाराज जी तुसी निमाणियां दे मान हो माता जी नूं अपने साहिबजादे धन गुरु तेग बहादुर साहब जी निमाणे प्रतीत हुंदे ते कहिंदे महाराज हे गुरु नानक साहब तुसी निमाणियां दे मान हो
सदा नितानन की बढ़तान
महाराज तुसी साडे वर्गे नितानियां दे तान हो असी नितान हां मेरा पुत नितानां उन्हू नहीं पता किधर की करना तुसी नितानियां दे तान हो
बुद्ध चतराई कीर सहाई
महाराज जी मेरे पुत नू ना कोई बुद्ध है ना कोई चतराई है ना कोई दुनियादारी दी खेड दा पता है
निज निज हित सब करी उपाय
सारे जिन्ने भी ने अपने अपने लई उपाय करदे ने तां ओह भी नहीं करदे ਸਾਰੇ ਫਿਕਰਮੰਦ ਨੇ ਆਪੋ ਆਪਣੇ ਉਪਾਅ ਵਿੱਚ ਸਭ ਲੱਗੇ ਹੋਏ ਨੇ।
ਮਮ ਸੁਤ ਸਭ ਬਾਤਨ ਤੇ ਹੀਨ।
ਮਹਾਰਾਜ ਜੀ, ਮੇਰਾ ਪੁੱਤਰ ਤਾਂ ਇਹਨਾਂ ਸਾਰੀਆਂ ਗੱਲਾਂ ਤੋਂ ਹੀਣ, ਉਹਨਾਂ ਨੇ ਤਾਂ ਆਪਣੇ ਆਪ ਕੁਝ ਵੀ ਨਹੀਂ ਕਰਨਾ, ਬਾਕੀ ਤਾਂ ਸਾਰੇ ਯਤਨ ਕਰ ਰਹੇ ਨੇ, ਕੋਈ ਨਾ ਕੋਈ ਦੌੜ ਭੱਜ ਕਰ ਰਹੇ ਨੇ, ਇਹ ਤਾਂ ਆਪਣੇ ਆਨੰਦ ਚ ਬੈਠੇ ਨੇ, ਕਿਸੇ ਤਰ੍ਹਾਂ ਦੀ ਕੋਈ ਦੌੜ ਭੱਜ ਨਹੀਂ ਕਰਨ ਵਾਲੇ, ਨਾ ਹੀ ਕੋਈ ਸੰਸਾਰੀ ਇਹਨਾਂ ਨੂੰ ਖਿਆਲ ਆਉਂਦਾ ਹੈ।
ਮਸਤ ਸੁਭਾਅ ਨਾ ਕਛੂ ਪ੍ਰਬੀਨ,
ਇਹਨਾਂ ਦਾ ਮਸਤ ਸੁਭਾਅ ਹੈ ਔਰ ਸੰਸਾਰ ਵਾਲੇ ਪਾਸਿਓਂ ਕੋਈ ਪ੍ਰਬੀਨਤਾ ਇਹਨਾਂ ਨੂੰ ਨਹੀਂ ਹੈ।
ਹਿਮ ਦਿਨ ਕੀਤਕ ਜਬੇ ਬਿਤਾਏ।
ਮਾਤਾ ਜੀ ਅਰਦਾਸਾਂ ਕਰਦੇ, ਬੇਨਤੀਆਂ ਕਰਦੇ, ਰਾਤ ਦਿਨ ਹੀ ਅਰਦਾਸਾਂ ਕਰਦੇ, ਮਹਾਰਾਜ ਜੀ ਮੇਰੇ ਪੁੱਤਰ ਦੀ ਸਹਾਇਤਾ ਕਰੋ, ਇਹਨਾਂ ਨੂੰ ਵਡਿਆਈ ਬਖਸ਼ੋ, ਇਹਨਾਂ ਨੂੰ ਵਡਿਆਈ ਬਖਸ਼ੋ, ਇਹਨਾਂ ਨੂੰ ਨਹੀਂ ਪਤਾ ਦੁਨੀਆਦਾਰੀ ਦਾ, ਇਹਨਾਂ ਦੀ ਸਹਾਇਤਾ ਕਰੋ। ਏਦਾਂ ਮਾਤਾ ਜੀ ਬੜੀਆਂ ਬੇਨਤੀਆਂ ਕਰਦੇ, ਸਮਾਂ ਬਤੀਤ ਕਰਦੇ ਨੇ।
ਸ੍ਰੀ ਹਰਿ ਰਾਏ ਸੁਗੁਰਤਾ ਪਾਏ।
ਧੰਨ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਗੁਰਤਾ ਗੱਦੀ ਪ੍ਰਾਪਤ ਕੀਤੀ।
ਕੈਤ ਨਿਤਾ ਪ੍ਰਤ ਪ੍ਰਭੂ ਕੇ ਸਾਥ,
ਔਰ ਨਿਤਾ ਪ੍ਰਤੀ ਪ੍ਰਭੂ ਦੇ ਸਾਥ ਬਚਨ ਕਰਦੇ।
ਚਿਤਵੈ ਨਾਨਕੀ ਚਿੰਤਾ ਗਾਤ।
ਮਾਤਾ ਜੀ ਮਨ ਹੀ ਮਨ ਬੜੀ ਚਿੰਤਾ ਕਰਕੇ ਰੋਜ਼, ਜਿਸ ਦਿਨ ਤੋਂ ਗੁਰਿਆਈ ਮਿਲੀ ਨਾ ਸਤਵੇਂ ਪਾਤਸ਼ਾਹ ਨੂੰ, ਉਸੇ ਦਿਨ ਤੋਂ ਮਾਤਾ ਜੀ ਦੇ ਮਨ ਚ ਬੜਾ ਫਿਕਰ ਤੇ ਬਾਰ ਬਾਰ ਅਰਦਾਸਾਂ ਕਰਦੇ ਨੇ।
ਊਰ ਬਿਸੂਰਤ ਹਿਰਦੈ ਦੁਖਾਰੀ।
ਮਨ ਹੀ ਮਨ ਝੂਰਦੇ ਵੀ ਨੇ ਤੇ ਬਹੁਤ ਵਿਆਕੁਲ ਵੀ ਹੁੰਦੇ ਨੇ।
ਕੁਛ ਬਸ ਚਲੇ ਨਾ ਹੋਤ ਲਾਚਾਰੀ।
ਪਰ ਬਸ ਨਹੀਂ ਕੋਈ ਚੱਲਦਾ, ਲਾਚਾਰ ਆਪਣੇ ਆਪ ਨੂੰ ਸਮਝਦੇ ਨੇ ਮਾਤਾ ਜੀ।
ਉਰ ਤਪਤਾਏ ਅਯੋਗ ਵਿਚਾਰੇ।
ਮਨ ਚ ਬਹੁਤ ਜ਼ਿਆਦਾ ਫਿਕਰ ਵੀ ਇਹ ਸਹੀ ਨਹੀਂ ਹੋਇਆ, ਮੇਰੇ ਪੁੱਤਰ ਨੂੰ ਤਾਂ ਕੁਝ ਵੀ ਨਹੀਂ ਪਤਾ, ਸੂਰਜਮਲ ਨੂੰ ਤਾਂ ਫਿਰ ਵੀ ਉਹ ਹਿੰਮਤੀ ਹੈ, ਉਹਨੂੰ ਪਤਾ ਕਿੱਧਰ ਕੀ ਕਰਨਾ। ਬਾਬਾ ਅਣੀ ਰਾਏ ਜੀ ਤਾਂ ਚਲੋ ਬੇਅੰਗਮੀ ਅਵਸਥਾ ਵਿੱਚ ਨੇ, ਤੇ ਮੇਰਾ ਪੁੱਤਰ ਤਾਂ ਗ੍ਰਿਸ਼ਟੀ ਵੀ ਹੈ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਬਾਹਰ ਦੁਨੀਆਦਾਰੀ ਦਾ ਬਿਲਕੁਲ ਹੀ। ਤੂੰ ਮਾਤਾ ਜੀ ਬਹੁਤ ਜ਼ਿਆਦਾ ਫਿਕਰਮੰਦ ਨੇ ਮਾਤਾ ਨਾਨਕੀ ਜੀ।
ਅਸ ਗੁਰ ਕੇ ਸੁਤ ਸ਼ਕਤ ਨਤਾਰੇ।
ਸੋਚਦੇ ਨੇ ਮਾਤਾ ਜੀ ਵੀ ਗੁਰੂ ਸਾਹਿਬ ਨੇ ਆਪਣੇ ਪੋਤਰੇ ਨੂੰ ਵਡਿਆਈ ਦਿੱਤੀ ਹੈ, ਵੀ ਏਡੇ ਸਮਰੱਥ ਗੁਰੂ ਨੇ, ਤੇ ਕੀ ਉਹਨਾਂ ਦੇ ਪੁੱਤਰਾਂ ਵਿੱਚ ਕੋਈ ਤਾਕਤ ਨਹੀਂ ਹੈ ਵੀ ਉਹਨਾਂ ਨੂੰ ਗੁਰੂ ਬਣਾਇਆ ਜਾ ਸਕੇ। ਮਾਤਾ ਜੀ ਦੇ ਮਨ ਚ ਇਹ ਵੀ ਖਿਆਲ ਆ ਰਿਹਾ ਕਿ ਕੀ ਉਹਨਾਂ ਦੇ ਪੁੱਤਰਾਂ ਵਿੱਚ ਕੋਈ ਕਲਾ ਨਹੀਂ ਹੈ ਵੀ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਜਾ ਸਕਦੀ। ਹਾਂਜੀ,
ਪੋਤਰੇ ਸਰਬ ਭਾਂਤ ਵਡਿਆਏ।
ਪੋਤਰਿਆਂ ਨੂੰ ਸਰਬ ਪ੍ਰਕਾਰ ਨਾਲ ਵਡਿਆਇਆ, ਇੱਕ ਨੂੰ ਕਰਤਾਰਪੁਰ ਸਾਹਿਬ ਸੰਭਾਲ ਦਿੱਤਾ, ਇੱਕ ਨੂੰ ਸਾਰਾ ਕੁਝ ਦੇ ਦਿੱਤਾ ਗੁਰੂ ਹਰਿ ਰਾਏ ਸਾਹਿਬ ਨੂੰ, ਤੇ ਪੁੱਤਰਾਂ ਨੂੰ ਕੁਝ ਵੀ ਨਹੀਂ ਮਿਲਿਆ।
ਰੱਖ ਛੂਚੇ ਸਭ ਨੰਦ ਬਿਠਾਏ।
ਤਿੰਨੇ ਪੁੱਤਰ ਖਾਲੀ ਕਰਕੇ ਬਿਠਾ ਦਿੱਤੇ, ਤਿੰਨਾਂ ਦੇ ਪੱਲੇ ਕੁਝ ਨਹੀਂ ਹੈ ਇਸ ਵਕਤ, ਆਪਣਾ ਘਰ ਨਹੀਂ ਹੈ, ਆਪਣਾ ਕੋਈ ਕਿਸੇ ਪ੍ਰਕਾਰ ਦਾ ਵੱਖਰਾ ਜਾਇਦਾਦ ਕੋਈ ਪ੍ਰਬੰਧ ਨਹੀਂ ਹੈ। ਸੁਭਾਵਕ ਸੀ ਇਹ ਖਿਆਲ ਉਪਜਣੇ, ਸੁਭਾਵਕ ਹਨ ਸਮਾਜਿਕ ਤੌਰ ਤੇ। ਹਾਂਜੀ,
ਇੱਕ ਦਿਨ ਮੈਂ ਸ੍ਰੀ ਹਰਗੋਬਿੰਦ।
ਮਾਤਾ ਜੀ ਰਾਤ ਦਿਨ ਇਹ ਸੋਚਦੇ, ਨਾਲੇ ਅਰਦਾਸਾਂ ਕਰਦੇ, ਮਹਾਰਾਜ ਮੇਰੇ ਪੁੱਤਰ ਦੀ ਬੌੜੀ ਤੁਸੀਂ ਕਰੋ, ਮੇਰੇ ਪੁੱਤਰ ਨੂੰ ਤੁਸੀਂ ਵਡਿਆਓ, ਤੁਸੀਂ ਹੋ ਸਾਡੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ। ਕਹਿੰਦੇ ਇੱਕ ਦਿਨ ਮਹਾਰਾਜ ਛੇਵੇਂ ਪਾਤਸ਼ਾਹ ਮਹਿਲਾਂ ਚ ਆਏ ਲੰਗਰ ਪ੍ਰਸ਼ਾਦਾ ਛਕਣ ਲਈ।
ਹਿਤ ਆਹਾਰ ਕੇ ਬਾਹੋ ਬਿਲੰਦ।
ਵੱਡੀਆਂ ਬਾਹਾਂ ਵਾਲੇ, ਵਿਸ਼ਾਲ ਬਾਹਾਂ ਵਾਲੇ ਸਤਿਗੁਰੂ ਜੀ ਭੋਜਨ ਲਈ ਆਏ।
ਹਿਰਦੈ ਆਨੰਦਤ ਚੱਲ ਕਰ ਆਏ।
ਬੜੇ ਆਨੰਦਤ ਹੋ ਕੇ ਮਹਾਰਾਜ ਜੀ ਆਪਣੇ ਮਹਿਲਾਂ ਵਿੱਚ ਆਏ ਨੇ ਭੋਜਨ ਛਕਣ ਲਈ।
ਦੀਰਘ ਦਰਸ਼ਨ ਦੁਤੀ ਸੁਹਾਏ।
ਮਹਾਰਾਜ ਜੀ ਦੇ ਦੀਰਘ ਦਰਸ਼ਨ ਨੇ ਬੜੀ ਦੁਤੀ, ਬੜਾ ਚਿਹਰੇ ਤੇ ਪ੍ਰਕਾਸ਼ ਤੇ ਕ੍ਰਾਂਤੀ ਹੈ ਛੇਵੇਂ ਪਾਤਸ਼ਾਹ ਦੇ।
ਕੁੰਜਰ ਮੰਦ ਬਿਲੰਦ ਜੁੱਤ ਜੈਸੇ।
ਏਦਾਂ ਤੁਰੇ ਆਉਂਦੇ ਜਿਵੇਂ ਕੋਈ ਮਸਤ ਝੂਲਦਾ ਹੋਇਆ ਹਾਥੀ ਨਹੀਂ ਤੁਰਦਾ ਆਉਂਦਾ, ਏਦਾਂ ਹਾਥੀ ਦੀ ਚਾਲ ਵਾਂਗੂ ਮਹਾਰਾਜ ਜੀ ਬੜੀ ਮਸਤ ਮਸਤ ਚਾਲ ਝੂਲਦੇ ਹੋਏ ਆਉਂਦੇ ਹਨ।
ਗਮਨਤ ਸ਼ੋਭਾ ਪ੍ਰਾਪਤ ਤੈਸੇ।
ਮਹਾਰਾਜ ਜੀ ਜਦੋਂ ਤੁਰਦੇ ਤੇ ਬੜੀ ਸੁੰਦਰ ਚਾਲ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਤੇਰੀ ਚਾਲ ਸੁਹਾਵੀ ਕਹਿੰਦੇ ਬੜੀ ਸੋਹਣੀ ਚਾਲ ਜਦੋਂ ਤੁਰਦੇ ਆ, ਬੜੀ ਮਸਤ ਮਸਤ ਚਾਲ ਹੈ ਛੇਵੇਂ ਪਾਤਸ਼ਾਹ ਦੇ ਤੁਰਨ ਦੀ।
ਬੈਠੇ ਆਸਨ ਪ੍ਰਭ ਸ਼ੁਭ ਥਾਨ,
ਮਹਾਰਾਜ ਜੀ ਮਹਿਲਾਂ ਚ ਆਏ ਤੇ ਆਪਣੇ ਆਸਣ ਤੇ ਆਪਣੇ ਪਲੰਘੇ ਤੇ ਆਣ ਕੇ ਬੈਠੇ ਹਨ।
ਥਾਰ ਪਰੋਸਿਓ ਅਸਨ ਮਹਾਨ,
ਮਾਤਾ ਨਾਨਕੀ ਜੀ ਆਪ ਪ੍ਰਸ਼ਾਦਾ ਛਕਾਉਣ ਲੱਗੇ, ਆਪਣੇ ਹੱਥੀ ਸਤਿਗੁਰਾਂ ਨੂੰ ਥਾਲ ਪਰੋਸਿਆ।
ਸੂਖਮ ਚਾਵਰ ਅਨੇਕ ਪ੍ਰਕਾਰੇ,
ਮਹਾਰਾਜ ਜੀ ਦੇ ਥਾਲ ਵਿੱਚ ਮਾਤਾ ਜੀ ਨੇ ਪਹਿਲਾਂ ਸੂਖਮ ਚਾਵਲ, ਜਿਨ੍ਹਾਂ ਨੂੰ ਅੱਜ ਕੱਲ ਆਪਾਂ ਬਾਸਮਤੀ ਦੇ ਚਾਵਲ ਕਹਿੰਦੇ ਨੇ, ਬਰੀਕ ਲੰਮੇਰੇ, ਉਹ ਚਾਵਲ ਮਹਾਰਾਜ ਜੀ ਦੇ ਥਾਲ ਦੇ ਵਿੱਚ ਪਰੋਸੇ ਹਨ।
ਸੂਪਕਾਰ ਬੁੱਧ ਸਾਥ ਸੁਧਾਰੇ,
ਥਾਲ ਜਿਹੜਾ ਲਾਂਗਰੀ ਸੀ ਰਸੋਈਆ ਸੀ ਉਹ ਲਿਆਈ ਜਾਂਦਾ ਬਣਾ ਬਣਾ ਕੇ, ਤੇ ਮਾਤਾ ਜੀ ਆਪਣੇ ਹੱਥੀ ਵਰਤਾ ਰਹੇ ਹਨ।
ਮਧੁਰ ਸਲਵਣ ਤੁਰਸ਼ ਚਰ ਪਰੇ,
ਕਈ ਤਰ੍ਹਾਂ ਦੇ ਪਦਾਰਥ ਬਣੇ, ਚਾਵਲ ਮਿੱਠੇ ਵੀ ਬਣੇ ਨੇ, ਖੱਟੇ ਪਦਾਰਥ ਵੀ ਹਨ ਤੇ ਤਿੱਖੇ ਵੀ ਹਨ।
ਪਾਇਸ ਆਦਿ ਆਹਾਰ ਜੇ ਕਰੇ,
ਖੀਰ ਵੀ ਲਿਆਂਦੀ ਬਣਾ ਕੇ, ਕੜਾ ਪ੍ਰਸ਼ਾਦ ਵੀ ਬਣਾ ਕੇ ਲਿਆਂਦਾ ਹੈ।
ਪਾਨ ਪਖਾਰ ਪਾਨ ਕੇ ਸਾਥ,
ਮਹਾਰਾਜ ਜੀ ਨੇ ਜਲ ਦੇ ਨਾਲ ਹੱਥ ਧੋ ਹਨ।
ਅਚਵਨ ਕਰਨ ਲੱਗੇ ਜਬ ਨਾਥ,
ਹੱਥ ਤਗੜੇ ਕਰਕੇ ਗੁਰਦੇਵ ਜੀ ਪ੍ਰਸ਼ਾਦਾ ਛਕਣ ਲੱਗੇ।
ਲੱਖ ਅਵਕਾਸ਼ ਨਾਨਕੀ ਆਈ,
ਉਹ ਮਾਤਾ ਜੀ ਕੋਲ ਹੀ ਬੈਠੇ ਸੀ, ਸਮਾਂ ਵੇਖਿਆ ਵੀ ਹੁਣ ਗੱਲ ਕਰਨ ਦਾ ਵੇਲਾ ਹੈ, ਸਤਿਗੁਰੂ ਜੀ ਭੋਜਨ ਛਕ ਰਹੇ ਨੇ ਤੇ ਮਾਤਾ ਜੀ ਕੋਲ ਬੈਠੇ ਨੇ, ਸੇਵਾਦਾਰ ਵੀ ਨਾਲ ਸੇਵਾ ਕਰ ਰਹੇ ਨੇ। ਤੋ ਮਾਤਾ ਜੀ ਨੇ ਕੋਲ ਬੈਠਿਆਂ ਫਿਰ ਗੱਲ ਛੇੜੀ,
ਸਨੇ ਸਨੇ ਗੁਰ ਅਚੇ ਆਹਾਰਾ,
ਸਤਿਗੁਰੂ ਜੀ ਬੜੇ ਆਨੰਦ ਚ ਬੜੇ ਖੇੜੇ ਚ ਸਹਿਜੇ ਸਹਿਜੇ ਬੁਰਕੀ ਤੋੜਦੇ ਤੇ ਕੋਰ ਭਰ ਕੇ ਆਪਣੇ ਮੁਖ ਵਿੱਚ ਪਾਉਂਦੇ।
ਹੱਥ ਜੋੜ ਪਤੀ ਸਾਥ ਉਚਾਰਾ,
ਮਾਤਾ ਜੀ ਨੇ ਹੱਥ ਜੋੜੇ ਤਾਂ ਸਤਿਗੁਰਾਂ ਦੇ ਸਾਹਮਣੇ ਬੈਠੇ ਥੱਲੇ ਜ਼ਮੀਨ ਤੇ, ਮਹਾਰਾਜ ਜੀ ਉੱਪਰ ਤਖ਼ਤ ਤੇ ਸਨ। ਹੱਥ ਜੋੜ ਕੇ ਮਾਤਾ ਜੀ ਬੜੇ ਸੁਨਿਮਰ ਭਾਵ ਨਾਲ ਬੇਨਤੀ ਕਰਦਿਆਂ ਕਹਿਣ ਲੱਗੇ,
ਸੁਣੋ ਗਰੀਬ ਨਿਵਾਜ ਸੁਅਰ ਜੀ, ਮੋਹੇ ਬਤਾਓ ਆਪਨ ਮਰਜ਼ੀ।
ਕਹਿਣ ਲੱਗੇ, ਹੇ ਗਰੀਬ ਨਿਵਾਜ, ਮੇਰੀ ਅਰਜ ਸੁਣੋ ਤੇ ਮੇਰੀ ਅਰਜੀ ਸੁਣ ਕੇ ਆਪਣੀ ਮਰਜ਼ੀ ਦੱਸੋ ਵੀ ਤੁਹਾਡੀ ਮਰਜ਼ੀ ਕੀ ਹੈ। ਮੈਂ ਅਰਜੋਈ ਕਰਨ ਲੱਗੀ ਆ ਤੇ ਮੇਰੀ ਅਰਜ ਸੁਣ ਕੇ ਆਪਣੀ ਮਰਜ਼ੀ ਦੱਸੋ।
ਸਭ ਤੇ ਲਘੂ ਨੰਦਨ ਇਹ ਮੇਰੋ,
ਮਹਾਰਾਜ ਜੀ ਤੁਹਾਡੇ ਪੰਜਾਂ ਸਾਹਿਬਜ਼ਾਦਿਆਂ ਚ ਸਭ ਤੋਂ ਛੋਟਾ ਸਾਹਿਬਜ਼ਾਦਾ ਆ ਮੇਰਾ ਸਾਹਿਬਜ਼ਾਦਾ ਹੈ, ਯਾਨੀ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ, ਇਹ ਸਭ ਤੋਂ ਛੋਟੇ ਸਾਹਿਬਜ਼ਾਦੇ ਹਨ।
ਇਸ ਦਿਸ਼ ਤੇ ਸੰਸ਼ੇ ਬਹੁਤੇ ਰੋ,
ਮਹਾਰਾਜ ਜੀ ਮੇਰੇ ਮਨ ਵਿੱਚ ਆਪ ਜੀ ਵੱਲੋਂ ਇਹ ਸੰਦੇਹ ਉੱਠਦਾ ਹੈ, ਇਹਦੇ ਕਰਕੇ ਇਹ ਸਭ ਤੋਂ ਛੋਟਾ ਹੈ।
ਤਾਂ ਭਵਿੱਖਤ ਮੈਂ ਇਹ ਕਰ ਹੈ,
ਇਹ ਭਵਿੱਖ ਚ ਕੀ ਕਰ ਦੇ, ਮੇਰੇ ਮਨ ਚ ਇਹ ਸੰਦੇਹ ਹੈ, ਇਹ ਤੁਹਾਡੇ ਸਭ ਤੋਂ ਛੋਟੇ ਸਾਹਿਬਜ਼ਾਦੇ ਨੇ, ਇਹ ਕੀ ਕਰਨਗੇ ਭਵਿੱਖ ਵਿੱਚ ਆਉਣ ਵਾਲੇ ਸਮੇਂ ਵਿੱਚ।
ਬੁੱਧ ਵਿਵਹਾਰ ਏਕ ਨਾ ਤਰ ਹੈ,
ਇਹਨਾਂ ਨੂੰ ਤਾਂ ਕੋਈ ਵਿਵਹਾਰ ਦੀ ਸੋਝੀ ਕੋਈ ਨਹੀਂ, ਨਾ ਕਾਰ ਵਿਹਾਰ ਕੋਈ ਜਾਣਦੇ ਨੇ, ਨਾ ਇਹ ਕਿਸੇ ਨੂੰ ਮਿਲਦੇ ਨੇ।
ਕਿਤ ਇਹ ਜਾਏ ਬਸੇ ਕਿਸ ਥਾਨ,
ਇਹ ਦੱਸੋ ਵੀ ਤੁਹਾਡੇ ਤੁਰ ਗਿਆ ਇਹ ਕਿੱਥੇ ਜਾਣਗੇ, ਇਹ ਕਿਹੜੀ ਜਗ੍ਹਾ ਤੇ ਵਸਣਗੇ, ਕਿੱਥੇ ਆਪਣਾ ਨਿਵਾਸ ਰੱਖਣਗੇ।
ਕਿਮ ਠਾਨੇ ਆਪਣੀ ਗੁਜ਼ਰਾਨ,
ਇਹ ਆਪਣੀ ਗੁਜ਼ਰਾਨ ਕਿਵੇਂ ਕਰਨਗੇ।
ਦਈ ਸ਼ਕਤ ਅਰ ਦੋਨੋ ਨਗਰੀ,
ਤੁਸੀਂ ਜਿੰਨੀ ਸ਼ਕਤੀ ਤੇ ਦੋਵੇਂ ਨਗਰੀਆਂ,
ਪੋਤਰ ਪਏ ਮਾਲਕ ਵੱਥ ਸਗਰੀ,
ਉਹ ਆਪਣੇ ਦੋਨਾਂ ਪੋਤਰਿਆਂ ਨੂੰ ਦੇ ਦਿੱਤੀਆਂ ਦੋ ਨਗਰੀਆਂ, ਇੱਕ ਕਰਤਾਰਪੁਰ ਸਾਹਿਬ ਧੀਰਮਲ ਨੂੰ ਦੇ ਦਿੱਤਾ, ਕੀਰਤਪੁਰ ਸਾਹਿਬ ਦੇ ਮਾਲ ਗੁਰੂ ਹਰ ਰਾਏ ਸਾਹਿਬ ਹੋ ਗਏ ਨੇ।
ਸੋ ਗਰੀਬ ਤੁਮ ਜਾਣਿਓ ਨਾਈ,
ਪਰ ਇਹ ਜਿਹੜਾ ਤੁਹਾਡਾ ਸਭ ਤੋਂ ਛੋਟਾ ਪੁੱਤਰ ਹੈ, ਗਰੀਬ ਹੈ, ਇਹਨੂੰ ਤੁਸੀਂ ਜਾਣਿਆ ਹੀ ਨਹੀਂ, ਇਹ ਕਿੱਥੇ ਰਹੇਗਾ, ਇਹਨੂੰ ਕਿਹੜੀ ਨਗਰੀ ਦਿੱਤੀ ਹੈ, ਇਹ ਕਿੱਥੇ ਆਪਣਾ ਨਿਵਾਸ ਰੱਖੇਗਾ।
ਲਘੂ ਨੰਦਨ ਸ਼ਕਤ ਨਾ ਜਿਸ ਮਾਈ,
ਇਹ ਤੁਹਾਡਾ ਸਭ ਤੋਂ ਛੋਟਾ ਪੁੱਤਰ ਹੈ, ਇਹਨੂੰ ਤਾਂ ਕੋਈ ਸ਼ਕਤੀ ਦਾ ਨਹੀਂ ਪਤਾ, ਕੋਈ ਕਿਸੇ ਤਰ੍ਹਾਂ ਦਾ ਬਲ ਚਤਰਾਈ ਦਾ ਨਹੀਂ ਪਤਾ।
ਪਰੇ ਵਿਰੋਧ ਧੀਰ ਮਲ ਪਾਰਾ,
ਧੀਰ ਮਲ ਤਾਂ ਵਿਰੋਧ ਕਰੇਗਾ, ਜੇ ਕਰਤਾਰਪੁਰ ਸਾਹਿਬ ਜਾ ਕੇ ਰਹਿਣ ਤਾਂ ਉਹਨੇ ਨਹੀਂ ਰਹਿਣ ਦੇਣਾ, ਕੀਰਤਪੁਰ ਸਾਹਿਬ ਚ ਪਤਾ ਨੀ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਕੀ ਕਰਨ, ਇੱਥੇ ਇਹਨਾਂ ਨੇ ਨੀ ਰਹਿਣ ਦੇਣਾ। ਸੂਰਜ ਮੱਲ ਹੈ ਇੱਥੇ, ਵੱਡਾ ਭਰਾ ਉਹ ਵੀ ਹੈ, ਕਿਵੇਂ ਰਹਿਣਗੇ ਇੱਥੇ? ਤਾਂ ਭੋਲਾ ਭਾਲਾ ਹੈ, ਇਹ ਕਿੱਥੇ ਆਪਣਾ ਨਿਵਾਸ ਰੱਖੇ?
ਪ੍ਰਵਿਸ਼ਨ ਦਈ ਨ ਪੁਰ ਕਰਤਾਰਾ,
ਕੀਰ ਮੱਲ ਨੇ ਕਰਤਾਰਪੁਰ ਸਾਹਿਬ ਚ ਨੀ ਵੜਨ ਦੇਣਾ।
ਕੀਰਤਪੁਰ ਕੇ ਸਹਿਤ ਸੁਗਾਦੀ,
ਕੀਰਤਪੁਰ ਸਾਹਿਬ ਦੇ ਸਮੇਤ ਜਿਹੜੀ ਗੁਰਤਾ ਗੱਦੀ ਹੈ,
ਸ੍ਰੀ ਹਰਿ ਰਾਏ ਪਾਏ ਸੁਖ ਸ਼ਾਦੀ,
ਕਿਸੇ ਗੁਰੂ ਹਰਿ ਰਾਏ ਸਾਹਿਬ ਨੂੰ ਬਖਸ਼ ਦਿੱਤੀ ਹੈ, ਇੱਥੇ ਵੀ ਨੀ ਰਹਿ ਸਕਣਗੇ। ਅੰਮ੍ਰਿਤਸਰ ਸਾਹਿਬ ਦੇ ਉੱਤੇ ਮੀਣਿਆਂ ਦਾ ਕਬਜ਼ਾ ਹੈ, ਉੱਥੇ ਉਹਨਾਂ ਨੇ ਨੀ ਵੜਨ ਦੇਣਾ।
ਸੂਰਜ ਮੱਲ ਕੋ ਬਾਕ ਬਖਾਨਾ,
ਸੂਰਜ ਮੱਲ ਨੂੰ ਤਾਂ ਤੁਸੀਂ ਬਖਸ਼ਿਸ਼ ਕਰ ਦਿੱਤੀ ਹੈ, ਬਾਬੇ ਸੂਰਜ ਮੱਲ ਨੂੰ ਤੁਸੀਂ ਵਰਦਾਨ ਦੇ ਦਿੱਤੇ ਹਨ।
ਤਿਸ ਕੋ ਵਰਦੇ ਬੰਸ਼ ਮਹਾਨਾ,
ਉਹਦਾ ਬੰਸ਼ ਵਧੇਗਾ, ਉਹਦਾ ਪਰਿਵਾਰ ਵਧੇ ਫੁੱਲੇਗਾ, ਇਹ ਤੁਸੀਂ ਬਖਸ਼ਿਸ਼ ਕਰ ਦਿੱਤੀ ਹੈ।
ਗੁਰਤਾ ਪੀ ਕਬਹੂ ਕੇ ਤੋ ਬੰਸ਼,
ਉਹਨਾਂ ਨੂੰ ਤੁਸੀਂ ਕਿਹਾ ਵੀ ਤੁਹਾਡੀ ਵਡਿਆਈ ਵੀ ਹੋਵੇਗੀ, ਤੁਹਾਡੀ ਬੰਸ਼ ਦੀ ਵੀ ਸੋਭਾ ਹੋਵੇਗੀ।
ਪਾਵੇ ਗੋਦਾਰਿਦ ਬ੍ਰਿਧਵੰਸ਼,
ਉਹਨਾਂ ਦੇ ਸਾਰੇ ਦਲਿੱਦਰ ਨਸ਼ਟ ਭ੍ਰਸ਼ਟ ਹੋ ਜਾਣਗੇ, ਇਹ ਬਖਸ਼ਿਸ਼ ਤੁਸੀਂ ਬਾਬੇ ਸੂਰਜ ਮੱਲ ਤੇ ਕਰ ਦਿੱਤੀ, ਉਹ ਤਾਂ ਆ ਗਏ ਤੁਹਾਡੇ ਕੋਲ, ਪਰ ਮੇਰੇ ਪੁੱਤਰ ਨੇ ਤਾਂ ਆ ਕੇ ਤੁਹਾਨੂੰ ਕਹਿਣਾ ਵੀ ਕੋਈ ਨੀ ਵੀ ਪਿਤਾ ਜੀ ਮੈਨੂੰ ਕੁਝ ਦੇ ਦਿਓ। ਉਹਨਾਂ ਨੂੰ ਤੁਸੀਂ ਦੇ ਦਿੱਤਾ, ਉਹ ਮਿਲ ਵੀ ਜਾਣਾ ਤੁਸੀਂ ਜੋ ਕਹਿ ਦਿੱਤਾ, ਪਰ ਮੇਰੇ ਪੁੱਤਰ ਨੇ ਤਾਂ ਇਹ ਵੀ ਨੀ ਕਹਿਣਾ ਆ ਕੇ ਤੁਹਾਨੂੰ ਵੀ ਪਿਤਾ ਜੀ ਮੈਨੂੰ ਕੁਝ ਬਖਸ਼ੋ। ਉਹ ਤਾਂ ਇਹੋ ਜਿਹੀ ਅਵਸਥਾ ਦੇ ਮਾਲਕ ਹਨ, ਤੇ ਤੁਸੀਂ ਉਹਨਾਂ ਬਾਰੇ ਕੀ ਸੋਚਿਆ? ਉਹ ਕੀ ਕਰਨ ਤੁਹਾਡੇ ਤੁਰ ਗਿਆ?
ਸੁਤ ਕੋ ਕਿਮ ਦੇਤ ਨਾ ਗੁਰਤਾ,
ਮਹਾਰਾਜ ਇਹ ਦੱਸੋ ਵੀ ਤੁਸੀਂ ਆਪਣੇ ਪੁੱਤਰ ਸ੍ਰੀ ਤੇਗ ਬਹਾਦਰ ਚ ਕੀ ਕਮੀ ਵੇਖੀ ਆ? ਉਹਨਾਂ ਨੂੰ ਤੁਸੀਂ ਗੁਰਤਾ ਕਿਉਂ ਨੀ ਦਿੰਦੇ? ਤੁਸੀਂ ਉਹਨਾਂ ਨੂੰ ਗੁਰਤਾ ਕਿਉਂ ਨੀ ਦਿੰਦੇ? ਜਿਸ ਦਿਨ ਉਹਨਾਂ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ, ਉਸੇ ਦਿਨ ਉਹਨਾਂ ਦੇ ਚਰਨਾਂ ਤੇ ਤੁਸੀਂ ਮੱਥਾ ਟੇਕਿਆ ਸੀ, ਨਮਸਕਾਰ ਕੀਤੀ ਸੀ, ਤੇ ਹੁਣ ਅੱਜ ਕੀ ਹੋ ਗਿਆ? ਅੱਜ ਉਹਨਾਂ ਨੂੰ ਤੁਸੀਂ ਗੁਰਤਾ ਕਿਉਂ ਨਹੀਂ ਦਿੰਦੇ?
ਤੁਮਰੇ ਅਨੁਸਾਰੀ ਨਿਤ ਵਰਤਾ,
ਉਹ ਸਦਾ ਤੁਹਾਡੇ ਅਨੁਸਾਰੀ ਵਰਤਦੇ ਨੇ, ਤੁਹਾਡੀ ਆਗਿਆ ਚ ਰਹਿੰਦੇ ਹਨ।
ਗਨ ਵਿਕਾਰ ਹੰਕਾਰ ਜੇ ਆਦਿ,
ਹਰੇਕ ਤਰ੍ਹਾਂ ਦੇ ਜਿਹੜੇ ਸੰਸਾਰ ਦੇ ਵਿਕਾਰ ਹੰਕਾਰ ਆਦਿਕ ਬਿਰਤੀਆਂ ਹੁੰਦੀਆਂ ਨੇ,
ਭਰੇ ਨ ਕਬਹੂੰ ਕਰੇ ਪਰਮਾਦ,
ਕਦੇ ਉਹਨਾਂ ਨੇ ਧਾਰਨ ਨਹੀਂ ਕੀਤੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਕਦੇ ਕਿਸੇ ਵਿਕਾਰ ਦਾ ਫੁਰਨਾ ਨਹੀਂ ਫੁਰਿਆ।
ਬਿਨ ਗੁਰਤਾ ਕੀ ਸ਼ਕਤ ਵਿਹੀਨ,
ਬਿਨਾਂ ਗੁਰਤਾ ਤੋਂ ਉਹ ਸ਼ਕਤੀ ਵਿਹੂਣੇ ਹਨ।
ਮਨ ਸੁਤ ਕੋ ਕਰੇ ਨਾ ਚੀਨ,
ਮੇਰੇ ਪੁੱਤਰ ਨੂੰ ਕਹਿੰਦੇ ਜਾਣਨਾ ਇੱਥੇ ਨਾ ਉਹਨਾਂ ਕੋਲ ਕੋਈ ਸ਼ਕਤੀ ਨਾ ਗੁਰਿਆਈ, ਤੇ ਕਹਿੰਦੇ ਜਾਣਨਾ ਉਹਨਾਂ ਨੂੰ, ਕਹਿੰਦੇ ਪੂਜਣਾ, ਕਹਿੰਦੇ ਉਹਨਾਂ ਦਾ ਸਨਮਾਨ ਕਰਨਾ।
ਕੌਣ ਸਿੱਖ ਚੱਲ ਕਰ ਟਿਗਿਆ ਵੀ,
ਕਿਹੜੇ ਸਿੱਖ ਹੋਣਗੇ ਉਹਨਾਂ ਕੋਲ ਚੱਲ ਕੇ, ਜਦੋਂ ਵੇਖਣਗੇ ਵੀ ਇਹ ਤਾਂ ਬੋਲਦੇ ਨੀ, ਕਿਸੇ ਨਾਲ ਗੱਲ ਨੀ ਕਰਦੇ, ਨਾ ਇਹਨਾਂ ਚ ਕੋਈ ਸ਼ਕਤੀ ਵੇਖਣਗੇ, ਨਾ ਗੁਰਤਾ ਵੇਖਣਗੇ, ਤੇ ਕਿਵੇਂ ਸਿੱਖ ਆ ਕੇ ਇਹਨਾਂ ਨੂੰ ਪੂਜਣਗੇ? ਤੁਹਾਡੇ ਦੂਜੇ ਪੁੱਤਰ ਗੱਲਾਂ ਬਾਤਾਂ ਵੀ ਕਰਦੇ ਆ, ਉਹ ਸਿੱਖਾਂ ਦੇ ਨਾਲ ਮਿਲਣ ਗਿਣਨਗੇ ਵੀ, ਉਹਨਾਂ ਦੀ ਪੂਜਾ ਵੀ ਹੋਵੇਗੀ, ਪਰ ਇਹਨਾਂ ਦੇ ਤਾਂ ਇਹ ਸਭ ਕੁਝ ਕਰਨਾ ਹੀ ਨਹੀਂ, ਇਹਨਾਂ ਦੀ ਪੂਜਾ ਕਿਵੇਂ ਹੋਵੇਗੀ? ਕਿਵੇਂ ਸਿੱਖ ਆ ਕੇ ਇਹਨਾਂ ਨੂੰ ਪੂਜਣਗੇ?
ਉਹ ਅਰਪੀ ਪੇਟਨ ਕੋ ਲਿਆਵੀ,
ਕਿਵੇਂ ਕਿਹੜੇ ਸਿੱਖ ਆ ਕੇ ਇਹਨਾਂ ਨੂੰ ਭੇਟਾਵਾਂ ਭੇਟ ਕਰਨਗੇ, ਜਦੋਂ ਸਿੱਖਾਂ ਨੇ ਆਉਣਾ ਹੀ ਨੀ ਇਹਨਾਂ ਦੇ ਕੋਲ, ਤੇ ਭੇਟਾਵਾਂ ਕਿਹਨੇ ਦੇਣੀਆਂ ਹਨ?
ਮਰੋ ਬਿਸੂਰਤ ਦੇਖਤ ਨੰਦਨ,
ਮਹਾਰਾਜ ਤੁਸੀਂ ਚਲੇ ਜਾਣਾ ਸੱਚਖੰਡ, ਤੇ ਮੈਂ ਆਪਣੇ ਪੁੱਤਰ ਨੂੰ ਵੇਖ ਕੇ ਝੁਰ ਝੁਰ ਕੇ ਮਰਾਂਗੀ, ਵੀ ਜਦੋਂ ਮੇਰੇ ਪੁੱਤਰ ਦਾ ਕਿਤੇ ਸਨਮਾਨ ਨਾ ਹੋਵੇਗਾ, ਸਤਿਕਾਰ ਨਾ ਹੋਵੇਗਾ, ਇਹਦੀ ਗੁਜਰਾਨ ਕਿਵੇਂ ਚੱਲੇਗੀ? ਜਦੋਂ ਮੈਂ ਵੇਖਾਂਗੀ ਤੇ ਮੈਂ ਤਾਂ ਝੁਰਾਂਗੀ, ਝੁਰ ਝੁਰ ਕੇ ਮਰਾਂਗੀ।
ਬਣੇ ਸ਼ਰੀਕੀ ਸਭ ਜਗ ਬੰਧਨ,
ਸ਼ਰੀਕ ਜਿਹੜੇ ਨੇ ਉਹ ਸਾਰੇ ਜਗਤ ਦੇ ਬੰਦਨੀਏ ਬਣ ਜਾਣਗੇ, ਪੂਜਨੀਕ ਹੋ ਜਾਣਗੇ।
ਜਿਨ ਕਹਿ ਸਕਲ ਪਦਾਰਥ ਆਵੇ,
ਉਹਨਾਂ ਦੇ ਘਰ ਸਾਰੇ ਪਦਾਰਥ, ਸਾਰੀਆਂ ਵਸਤੂਆਂ ਵਿਭੂਤੀਆਂ ਆਉਣਗੀਆਂ।
ਹਮ ਬੈਠੇ ਤਿੰਨ ਔਰ ਤਕਾਵੇ,
ਅਸੀਂ ਉਹਨਾਂ ਦੇ ਮੂੰਹ ਵੱਲ, ਉਹਨਾਂ ਦੇ ਹੱਥਾਂ ਵੱਲ ਤੱਕਦੇ ਰਹਾਂਗੇ, ਸਾਡੇ ਕੋਲ ਆਉਣਾ ਨੀ ਕੁਝ, ਉਹਨਾਂ ਦੇ ਘਰ ਵਸਤੂਆਂ ਪਦਾਰਥ ਆਉਣਗੇ, ਅਸੀਂ ਉਹਨਾਂ ਦੇ ਹੱਥਾਂ ਵੱਲ, ਉਹਨਾਂ ਦੇ ਮੂੰਹਾਂ ਵੱਲ ਤੱਕਾਂਗੇ।
ਅਸ ਸੁਤ ਪਰ ਕਿਉਂ ਦਇਆ ਨ ਤਰਤੇ,
ਆਪਣੇ ਇਹੋ ਜਿਹੇ ਭੋਲੇ ਭਾਲੇ ਪੁੱਤਰ ਤੇ ਤੁਸੀਂ ਦਇਆ ਕਿਉਂ ਨੀ ਕਰਦੇ ਸਾਹਿਬ ਜੀ? ਤੁਹਾਡਾ ਪੁੱਤ ਕਿੰਨਾ ਭੋਲਾ ਹੈ, ਤੁਸੀਂ ਇਹਦੇ ਤੇ ਕਿਉਂ ਨਹੀਂ ਦਇਆ ਕਰਦੇ?
ਨਿਜ ਸਮ ਜਗ ਗੁਰ ਕਿਉਂ ਨਹੀਂ ਕਰਤੇ?
ਆਪਣੇ ਵਾਂਗੂ ਇਹਨਾਂ ਨੂੰ ਗੁਰੂ ਕਿਉਂ ਨਹੀਂ ਬਣਾਉਂਦੇ? ਆਪਣੇ ਸਮਾਨ ਕਿਉਂ ਨਹੀਂ ਕਰਦੇ ਜਗਤ ਵਿੱਚ?
ਸੁਣੇ ਗੁਰੂ ਭੋਜਨ ਕੋ ਖਾਏ।
ਮਹਾਰਾਜ ਜੀ, ਨਾਲੇ ਮਾਤਾ ਦੀਆਂ ਗੱਲਾਂ ਸੁਣੀ ਜਾਂਦੇ, ਨਾਲੇ ਪ੍ਰਸ਼ਾਦਾ ਛਕੀ ਜਾਂਦੇ।
ਚਿਤਵੇਂ ਇਸ ਪਰਵਾਸਾ ਨਾਏ।
ਮਹਾਰਾਜ ਜੀ ਸੋਚਦੇ ਆ ਵੀ ਨਾਨਕੀ ਨੂੰ ਭਰੋਸਾ ਨਹੀਂ ਹੈ, ਹਾਲਾਂਕਿ ਸੰਕੇਤ ਕੀਤਾ ਸੀ ਵੀ ਇਹਨਾਂ ਗੁਰੂ ਹੋਣਾ, ਪਰ ਨਾਨਕੀ ਨੂੰ ਇਸ ਗੱਲ ਦਾ ਭਰੋਸਾ ਨਹੀਂ ਬੱਝਦਾ।
ਤ੍ਰਿਪਤ ਹੋਏ ਪੁਨ ਪਾਨੀ ਲੀਨ।
ਮਹਾਰਾਜ ਜੀ ਪ੍ਰਸ਼ਾਦਾ ਛਕ ਹਟੇ, ਮੁੜ ਕੇ ਜਲ ਛਕਿਆ।
ਪਾਨ ਪਖਾਰ ਚੁਰੇ ਕੋ ਕੀਨ।
ਗੁਰਦੇਵ ਨੇ ਫਿਰ ਜਲ ਛਕ ਕੇ ਚੂੜਾ ਕੀਤਾ।
ਕਯੋ ਬਾਪ ਧੀਰਜ ਕੋ ਧਾਰ।
ਹੱਥ ਧੋਏ, ਹੱਥ ਧੋ ਕੇ ਨਾ, ਇੱਕ ਰੁਮਾਲ ਸੀ ਮਹਾਰਾਜ ਜੀ ਉਹਦੇ ਨਾਲ ਹੱਥ ਪੂੰਝ ਲਿਆ ਆਪਣੇ, ਤੇ ਨਾਲੇ ਮਾਤਾ ਨਾਨਕੀ ਨੂੰ ਕਹਿਣ ਲੱਗੇ, ਨਾਨਕੀ ਜੀ ਸੁਣੋ।
ਨਿਜ ਸੁਤ ਸਭ ਲਾਇਕ ਨਿਰਧਾਰ।
ਇਹ ਜਾਣ ਲੈ ਨਾਨਕੀ ਕਿ ਤੇਰਾ ਪੁੱਤਰ ਸਰਵ ਪ੍ਰਕਾਰ ਨਾਲ ਲਾਇਕ ਹੈ, ਇਹਦੇ ਚ ਕੋਈ ਵੀ ਕਮੀ ਨਹੀਂ ਹੈ। ਤੈਨੂੰ ਜਾਪਦਾ ਇਹ ਭੋਲਾ, ਇਹਨੂੰ ਦੁਨੀਆਦਾਰੀ ਦਾ ਨਹੀਂ ਪਤਾ, ਪਰ ਇਹ ਗੱਲ ਜਾਣ ਲੈ ਕਿ ਇਹ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ। ਇਹ ਗੱਲ ਆਪਣੇ ਹਿਰਦੇ ਵਿੱਚ ਸਮਝ ਲੈ। ਹਾਂਜੀ।
ਬਿਨ ਗੁਰਤਾ ਗੁਰ ਹੀ ਸਮ ਸੋਈ।
ਇਹਨਾਂ ਨੂੰ ਗੁਰਤਾ ਨਹੀਂ ਮਿਲੀ ਨਾ ਇਸ ਵਕਤ, ਤੇ ਬਿਨਾਂ ਗੁਰਤਾ ਤੋਂ ਇਹ ਗੁਰੂ ਦੇ ਸਮਾਨ ਹੀ ਨੇ ਇਸ ਵੇਲੇ ਵੀ। ਇਸ ਵੇਲੇ ਵੀ ਗੁਰੂ ਨੇ, ਮਹਾਰਾਜ ਜੀ ਗੁੱਝੀ ਗੱਲ ਸਮਝਾ ਰਹੇ ਹੈ। ਇਹ ਨਾ ਸਮਝੋ ਵੀ ਇਹ ਗੁਰੂ ਨਹੀਂ ਹਨ, ਜੇ ਗੁਰਤਾ ਨਹੀਂ ਨਾ ਪਾਸ ਤਾਂ ਵੀ ਗੁਰੂ ਹਨ।
ਪੂਜਨ ਉਚਿਤ ਲਖੇ ਸਭ ਕੋਏ।
ਕਿਉਂਕਿ ਸਾਰਿਆਂ ਦੇ ਪੂਜਨੀਕ ਹੋਣਗੇ, ਸਾਰਾ ਸੰਸਾਰ ਇਹਨਾਂ ਨੂੰ ਜਾਣੇਗਾ, ਇਹਨਾਂ ਦੀ ਪੂਜਾ ਸਾਰੇ ਜਗਤ ਵਿੱਚ ਪ੍ਰਗਟ ਹੋਵੇ। ਜੇ ਗੁਰਤਾ ਨਹੀਂ ਤਾਂ ਵੀ ਗੁਰੂ ਨੇ। ਗੁਰੂ ਅੰਗਦ ਦੇਵ ਸਾਹਿਬ ਜੀ ਉਦੋਂ ਗੁਰੂ ਨਹੀਂ ਸੀ ਜਦੋਂ ਪ੍ਰਕਾਸ਼ ਧਾਰਨ ਕੀਤਾ ਮੱਤੇ ਦੀ ਸਰਾਂ ਤੇ। ਕੀ ਅਸੀਂ ਮੱਤੇ ਦੀ ਸਰਾਂ ਤੇ ਨਮਸਕਾਰ ਨਹੀਂ ਕਰਦੇ? ਉੱਥੇ ਦਰਬਾਰ ਸਾਹਿਬ ਦਾ ਬਣਿਆ। ਇਹ ਬਾਸਰ ਕੇ ਨਗਰ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਪ੍ਰਕਾਸ਼ ਧਾਰਦੇ ਹੈ, ਉਦੋਂ ਗੁਰੂ ਨਹੀਂ ਸਨ, ਪਰ ਕੀ ਉੱਥੇ ਗੁਰੂ ਘਰ ਨਹੀਂ ਬਣਿਆ? ਅਸੀਂ ਜਾ ਕੇ ਨਮਸਕਾਰ ਨਹੀਂ ਕਰਦੇ? ਇਹਦਾ ਮਤਲਬ ਉਹ ਉਦੋਂ ਵੀ ਗੁਰੂ ਸੀ, ਪਰ ਖੇਡ ਤਾਂ ਸਮੇਂ ਨਾਲ ਹੀ ਪ੍ਰਗਟ ਹੋਣੀ ਸੀ ਨਾ। ਅੱਜ ਕੱਲ ਕਈ ਹੇਮਕੁੰਡ ਸਾਹਿਬ ਤੇ ਕਿੰਤੂ ਕਰਦੇ, ਅਖੇ ਜੀ ਜੇ ਉੱਥੇ ਮੰਨ ਲਓ ਵੀ ਇਤਿਹਾਸਕ ਸਥਾਨ ਹੈ, ਉਹ ਤਾਂ ਗੁਰੂ ਕਲਗੀਧਰ ਦੇ ਪੂਰਵਲੇ ਜਨਮ ਦਾ ਸਥਾਨ ਹੈ। ਫਿਰ ਤਾਂ ਗੁਰੂ ਸਾਹਿਬਾਂ ਦੇ ਜਿੰਨੇ ਪ੍ਰਕਾਸ਼ ਅਸਥਾਨ ਨੇ ਉਹ ਤਾਂ ਗੁਰੂ ਬਣਨ ਤੋਂ ਪਹਿਲਾਂ ਦੇ ਨੇ। ਅਸੀਂ ਕੀ ਉਹਨਾਂ ਅਸਥਾਨਾਂ ਤੇ ਯਾਤਰਾ ਨਹੀਂ ਕਰਦੇ, ਨਮਸਕਾਰ ਨਹੀਂ ਕਰਦੇ? ਇਹ ਬਿਨਾਂ ਗੱਲ ਤੋਂ ਜਾਣ ਬੁੱਝ ਕੇ ਵਿਤੰਡਾ ਬਣਾ ਕੇ ਸੰਗਤ ਵਿੱਚ ਦੁਬਧਾ ਪਾਉਣ ਦਾ ਯਤਨ ਕੀਤਾ ਜਾਂਦਾ ਬਿਨਾਂ ਕਾਰਨ ਤੋਂ, ਕਿ ਆਪਸ ਵਿੱਚ ਉਲਝੇ ਰਹਿਣ ਦੁਬਧਾ ਕਰਕੇ। ਖੈਰ ਚਲੋ, ਗੁਰਦੇਵ ਸਭ ਨੂੰ ਸਦਬੁੱਧੀ ਦੇਣ। ਮਹਾਰਾਜ ਜੀ ਕਹਿੰਦੇ ਗੁਰੂ ਹੀ ਨੇ, ਭਾਵੇਂ ਸੱਤਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਹਨ, ਉਹਨਾਂ ਤੋਂ ਬਾਅਦ ਅੱਠਵੇਂ ਗੁਰਦੇਵ ਨੇ ਗੁਰਤਾ ਗੱਦੀ ਤੇ ਬੈਠਣਾ, ਪਰ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਪ੍ਰਕਾਸ਼ ਧਾਰਨ ਕਰਕੇ ਆਉਂਦੇ ਆ ਸਨ 1621 ਨੂੰ, ਉਦੋਂ ਹੀ ਉਹ ਗੁਰੂ ਬਣ ਕੇ ਆਏ ਆ, ਪਰ ਖੇਡ ਤਾਂ ਸਮੇਂ ਨਾਲ ਹੀ ਪ੍ਰਗਟ ਹੋਣੀ ਸੀ ਨਾ। ਹਾਂਜੀ।
ਸੁਨਤ ਨਾਨਕੀ ਨੈਣਨ ਨੀਰੇ।
ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ ਤੇ ਸੁਣ ਕੇ ਮਾਤਾ ਨਾਨਕੀ ਜੀ ਨੇਤਰਾਂ ਚੋਂ ਨੀਰ ਵਹਾਉਂਦੇ।
ਰੁਦਤ ਬੋਲਤੀ ਸਤਗੁਰ ਤੀਰੇ।
ਰੋਂਦੇ ਰੋਂਦੇ ਮਾਤਾ ਨਾਨਕੀ ਜੀ ਬੋਲੇ।
ਗਦ ਗਦ ਗਿਰਾ ਦੁਖੀ ਬੋ ਹੋਈ।
ਗਦ ਗਦ ਬਾਣੀ ਤੇ ਬੜੇ ਦੁਖੀ ਹਨ ਮਾਤਾ ਜੀ।
ਪਰਾ ਲਬਦ ਹਮ ਸੁਖ ਨੇ ਕੋਈ।
ਕਹਿਣ ਲੱਗੇ ਮਹਾਰਾਜ, ਮੇਰੀ ਪਰਾ ਲਬਦ ਐਸੀ ਵੀ ਮੈਂ ਆਪਣੀ ਪਰਾ ਲਬਦ ਕਰਕੇ ਸੁਖ ਨਹੀਂ ਵੇਖਿਆ। ਹਾਂਜੀ।
ਅਟਲ ਰਾਏ ਸੁਤ ਜੀਉ ਨ ਜਾਣ।
ਮੇਰਾ ਇੱਕ ਪੁੱਤਰ ਅਟਲ ਰਾਏ, ਕਿਉਂਕਿ ਬਾਬਾ ਅਟਲ ਰਾਏ ਜੀ ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਤਾ ਨਾਨਕੀ ਜੀ ਦੇ ਉਦਰ ਤੋਂ ਅਵਤਾਰ ਧਾਰਿਆ ਸੀ, ਕਿ ਮੇਰਾ ਇੱਕ ਪੁੱਤਰ ਅਟਲ ਰਾਏ।
ਕਹੇ ਆਪ ਕੇ ਤਿਆਗੇ ਪ੍ਰਾਣ।
ਆਪ ਜੀ ਦੇ ਕਹਿਣੇ ਕਰਕੇ ਉਹਨੇ ਆਪਣੇ ਪ੍ਰਾਣ ਤਿਆਗ ਦਿੱਤੇ 9 ਸਾਲ ਦੀ ਉਮਰ ਵਿੱਚ।
ਐਸੀ ਗੱਤ ਕੁਛ ਜਾਣੀ ਜਾਏ।
ਮੇਰੀ ਹੁਣ ਕੀ ਗੱਤ ਹੋਵੇਗੀ? ਸ੍ਰੀ ਤੇਗ ਬਹਾਦਰ ਸਾਹਿਬ ਵੀ ਉਦਾਂ ਦੇ ਉਹ ਬੋਲਦੇ ਨਹੀਂ, ਬਚਨ ਨਹੀਂ ਕਰਦੇ, ਬਿਲਕੁਲ ਭੋਲੇ ਭਾਲੇ ਮਸਤ ਸੁਭਾਅ ਵਾਲੇ ਹਨ, ਇਹਨਾਂ ਦਾ ਕੀ ਹੋਵੇਗਾ ਬਣੇਗਾ ਮੈਨੂੰ ਫਿਕਰ ਹੈ।
ਤੇਗ ਬਹਾਦਰ ਅਬ ਦੁੱਖ ਪਾਏ।
ਮੈਨੂੰ ਜਾਪਦਾ ਕਿ ਜਿਵੇਂ ਮੇਰਾ ਪੁੱਤਰ ਟਾਲਰਾ ਇਹ ਚਲਾ ਗਿਆ, ਕਿਵੇਂ ਇਹ ਵੀ ਨਾ ਉਸੇ ਤਰ੍ਹਾਂ ਚਲੇ ਜਾ। ਮਾਤਾ ਜੀ ਮਨ ਦੇ ਵਿੱਚ ਵੈਰਾਗ ਕਰਕੇ ਰੋਂਦੇ,
ਮੁਝ ਸਮੇਤ ਜੀਏ ਸਕੇ ਨਾ ਕੋ ਨਾਹੀ,
ਮੇਰੇ ਸਮੇਤ ਹੋ ਸਕਦਾ ਵੀ ਇਹ ਜੀ ਨਾ ਸਕਣ,
ਕਰਿਓ ਅਨਾਦਰ ਸਿਓ ਨਾ ਜਾਈ।
ਇਹ ਅਨਾਦਰ ਹੈ ਆਪਣੇ ਲੈਕ ਪੁੱਤਰ ਨੂੰ ਛੱਡ ਕੇ ਪੋਤਰੇ ਨੂੰ ਵਡਿਆਈ ਦੇਣੀ, ਇਹ ਅਨਾਦਰ ਹੋ ਸਕਦਾ ਇਹ ਨਾ ਸਹਿ ਸਕਣ, ਤੇ ਸੋਚਣ ਕਿ ਮੈਂ ਵੀ ਬਾਬੇ ਅਟਲ ਰਾਏ ਵਾਂਗੂ ਪ੍ਰਾਣ ਤਿਆਗ ਦਿਆਂ।
ਤੁਮਰੇ ਤਨ ਤਿਆਗਨ ਕੇ ਆਗੇ,
ਤੁਹਾਡੇ ਤਨ ਤਿਆਗਣ ਤੋਂ ਪਹਿਲਾਂ
ਮਰ ਹੈ ਹਮ ਦੋਨੋ ਦੁੱਖ ਪਾਗੇ।
ਅੱਜ ਮੈਨੂੰ ਇਹ ਜਾਪਦਾ ਵੀ ਅਸੀਂ ਦੋਵੇਂ ਮਾਂ ਪੁੱਤਰਾਂ ਨੇ ਤੁਹਾਡੇ ਤੋਂ ਪਹਿਲਾਂ ਤਨ ਤਿਆਗ ਦੇਣਾ।
ਹੋਏ ਨੈ ਸਕੇ ਸ਼ਰੀਕ ਅਧੀਨ,
ਕਿ ਅਧੀਨਗੀ ਦਾ ਦੁੱਖ ਬੜਾ ਡਾਢਾ ਹੁੰਦਾ ਸਾਹਿਬ, ਕਿਸੇ ਦੇ ਅਧੀਨ ਨਹੀਂ ਰਿਹਾ ਜਾਂਦਾ, ਸ਼ਰੀਕਾਂ ਦੇ ਅਧੀਨ ਬੜੇ ਡਾਢੇ ਦੁੱਖ ਨੇ, ਅਸੀਂ ਨੀ ਅਧੀਨਗੀ ਸਹਿ ਸਕਣੀ।
ਯਾ ਤੇ ਮਰਬੋ ਨੀਕੇ ਚੀਨ,
ਇਸ ਕਰਕੇ ਅਧੀਨਗੀ ਨਾਲੋਂ ਤਾਂ ਮਰਨਾ ਚੰਗਾ ਮਰਨਾ ਭਲਾ।
ਤੁਮ ਪਾਛੇ ਮਰ ਹੈ ਨੇ ਆਛੇ,
ਤੁਹਾਡੇ ਤੋਂ ਬਾਅਦ ਵਿੱਚ ਅਸੀਂ ਮਰੀਏ ਇਹ ਚੰਗਾ ਨਹੀਂ।
ਸੰਧਿਆ ਪ੍ਰਾਤ ਮਰਨ ਅਬ ਬਾਛੇ,
ਮਹਾਰਾਜ ਤੁਹਾਡੇ ਹੁੰਦਿਆਂ ਅਸੀਂ ਆਪਣੇ ਪ੍ਰਾਣ ਤਿਆਗ ਜਾਈਏ, ਘੱਟੋ ਘੱਟ ਅਸੀਂ ਸੁਰਖਰੂ ਹੋਵਾਂਗੇ।
ਇਤਿਆਦਿਕ ਬੋ ਕੀਨ ਉਚਾਰੀ,
ਜਦੋਂ ਮਾਤਾ ਨਾਨਕੀ ਨੇ ਏਦਾਂ ਦੀਆਂ ਬਹੁਤ ਸਾਰੀਆਂ ਬਾਤਾਂ ਰੋ ਰੋ ਕੇ ਕਹੀਆਂ।
ਸੁਣ ਗੁਰ ਕਾਇਲ ਭੇ ਤੇ ਸਵਾਰੀ,
ਸੁਣ ਕੇ ਫਿਰ ਪਾਤਸ਼ਾਹ ਨੂੰ ਉਹ ਖੇਡ ਪ੍ਰਗਟ ਕਰਨੀ ਪਈ ਜਿਹੜੀ ਗੁਪਤ ਸੀ।
ਬਹੁ ਪਰਿਵਾਰ ਜਾਨ ਜੰਜਾਰ,
ਮਹਾਰਾਜ ਜੀ ਨੇ ਵੇਖਿਆ ਵੀ ਬਹੁਤਾ ਵੱਡਾ ਪਰਿਵਾਰ ਹੈ ਤੇ ਪਰਿਵਾਰਾਂ ਦੇ ਜੰਜਾਲ ਹੁੰਦੇ ਹੀ ਹੁੰਦੇ ਹਨ।
ਸਮਝਤ ਏ ਰਿਦੇ ਮੰਜਾਰ,
ਗੱਲ ਅਸੀਂ ਇਹਨੂੰ ਸਮਝਾਉਂਦੇ ਹਾਂ ਇਹ ਸਮਝਦੀ ਨਹੀਂ।
ਉਤੋਂ ਰੁਮਾਲ ਪਹੁੰਚਤੇ ਹਾਥ,
ਮਹਾਰਾਜ ਨਾਲ ਰੁਮਾਲ ਹੱਥ ਪਹੁੰਚ ਰਹੇ ਸੀ, ਆਪਣੇ ਹੱਥ ਸਾਫ਼ ਕਰ ਰਹੇ ਸਨ।
ਸੋ ਇਕੱਠੋ ਕਰਕੇ ਤਬ ਨਾਥ,
ਰੁਮਾਲ ਮਹਾਰਾਜ ਜੀ ਨੇ ਆਪਣੇ ਦੋਨਾਂ ਹੱਥਾਂ ਨਾਲ ਇਕੱਠਾ ਕਰਕੇ,
ਝੋਰੀ ਵਿਖੇ ਡਾਰ ਸੋ ਦੀਨ,
ਮਹਾਰਾਜ ਜੀ ਕਹਿੰਦੇ ਨਾਨਕੀ ਕਰ ਝੋਲੀ। ਮਾਤਾ ਨਾਨਕੀ ਨੇ ਇੱਦਾਂ ਝੋਲੀ ਕੀਤੀ ਤੇ ਉਹ ਰੁਮਾਲ ਮਹਾਰਾਜ ਜੀ ਨੇ ਮਾਤਾ ਦੀ ਝੋਲੀ ਚ ਪਾ ਦਿੱਤਾ।
ਕੁਛ ਕੋਪ ਤੇ ਬੋਲਣ ਕੀਨ,
ਥੋੜਾ ਜਿਹਾ ਗੁਰਦੇਵ ਜੀ ਹੁਣ ਵੀਰ ਰਸ ਵਿੱਚ ਵੀ ਆਏ।
ਚੈਤ ਰਹਿਤ ਜੇ ਕੈਤ ਵਿਸਾਲਾ,
ਮਹਾਰਾਜ ਜੀ ਕਹਿੰਦੇ ਲੈ ਨਾਨਕੀ ਤੂੰ ਕਹਿੰਦੀ ਰਹਿੰਦੀ ਆ ਨਾ ਵੀ ਮੇਰੇ ਪੁੱਤ ਨੂੰ ਗੁਰਿਆਈ ਮਿਲੇ।
ਸੋ ਗੁਰਤਾ ਲੀਜੇ ਇਸ ਕਾਲਾ,
ਲੈ ਉਹ ਗੁਰਤਾ ਹੁਣ ਅਸੀਂ ਦੇ ਦਿੱਤੀ, ਸਮਾਂ ਪਾ ਕੇ ਪ੍ਰਗਟ ਹੋਵੇਗੀ। ਤੂੰ ਕਹਿੰਦੀ ਰਹਿੰਦੀ ਆ ਵੀ ਤੇਰੇ ਪੁੱਤ ਨੂੰ ਗੁਰਿਆਈ ਮਿਲੇ, ਮਿਲਣੀ ਤਾਂ ਸੀਗੀ ਪਰ ਅਸੀਂ ਗੁਪਤ ਰੱਖਿਆ ਹੋਇਆ ਸੀ ਇਹ ਬਚਨ, ਪਰ ਤੂੰ ਹੁਣ ਪ੍ਰਗਟ ਕਰਾ ਦਿੱਤਾ ਉਹ ਗੁਰਿਆਈ ਮਿਲੇਗੀ ਤੇਰੇ ਪੁੱਤਰ ਨੂੰ। ਆ ਰੁਮਾਲ ਨਾ ਸਮਝੀ, ਇਹ ਸਮਝ ਵੀ ਤੇਰੇ ਪੁੱਤਰ ਨੂੰ ਗੁਰਿਆਈ ਮਿਲੀ ਹੈ।
ਹਮ ਕੋ ਕਾਇਲ ਕਰਤੇ ਲੀਨ,
ਉਹ ਸਾਨੂੰ ਕਾਇਲ ਕਰਕੇ ਇਹ ਸਾਡੇ ਕੋਲੋਂ ਬਚਨ ਕਢਾਇਆ ਰੋ ਰੋ ਕੇ, ਯਾਨੀ ਕਿ ਸਾਡੇ ਹਿਰਦੇ ਵਿੱਚੋਂ ਕਰਣਾ ਪੈਦਾ ਕਰਾ ਕੇ ਇਹ ਬਚਨ ਸਾਡੇ ਕੋਲੋਂ ਕਰਾਇਆ ਹੈ।
ਸੰਕਟ ਸਹਿਤ ਹੋਏ ਜਸ ਪੀਨ,
ਨਾਨਕੀ ਤੇਰੇ ਪੁੱਤਰ ਨੇ ਜਦੋਂ ਗੁਰਤਾ ਗੱਦੀ ਤੇ ਬੈਠਣਾ ਬੜੇ ਸੰਕਟ ਆਉਣੇ ਆ, ਉਦੋਂ ਕਈ ਤਰ੍ਹਾਂ ਦੀਆਂ ਮੁਸੀਬਤਾਂ ਭਵਿੱਖਤ, ਇਹ ਕੋਈ ਸਰਾਪ ਨਹੀਂ ਭੇਜ ਦਿੰਦੇ ਸਤਿਗੁਰੂ, ਦੱਸ ਰਹੇ ਨੇ ਵੀ ਇਹ ਖੇਡ ਆਉਣ ਵਾਲੇ ਸਮੇਂ ਚ ਬੜੇ ਸੰਕਟਾਂ ਵਾਲੀ ਆਉਣੀ ਹੈ।
ਗੁਰਤਾ ਪਾਏ ਕਸ਼ਟ ਕੋ ਤਾਰੇ,
ਗੁਰਤਾ ਗੱਦੀ ਜਦੋਂ ਬੈਠਣਗੇ ਉਦੋਂ ਵੀ ਉਹਨਾਂ ਨੂੰ ਬੜੇ ਕਸ਼ਟਾਂ ਦਾ ਸਾਹਮਣਾ ਕਰਨਾ ਪਵੇਗਾ, ਧੀਰਮੱਲ ਵਰਗਿਆਂ ਦਾ, ਜਰਵਾਣਿਆਂ ਦਾ, ਉਹਨਾਂ ਦਾ ਸਾਹਮਣਾ ਕਰਨਾ ਪਵੇਗਾ।
ਅਨਕ ਬਖੇਰੇ ਉੱਠੇ ਨਟਾਰੇ,
ਬੜੇ ਬਖੇੜੇ ਉੱਠਣਗੇ ਜਿਹੜੇ ਟਾਲਿਆਂ ਨਹੀਂ ਟਲਨੇ।
ਸਹਿ ਸਰੀਰ ਪਰ ਵਿਘਨ ਅਨੇਕ,
ਤੇਰਾ ਪੁੱਤਰ ਇਹੋ ਜਿਹਾ ਧੀਰਜ ਨੂੰ ਧਾਰਨ ਵਾਲਾ ਹੋਵੇਗਾ, ਉਹ ਅਨੇਕਾਂ ਵਿਘਨਾਂ ਨੂੰ ਆਪਣੇ ਤਨ ਤੇ ਸਹਿਣ ਕਰਨ ਦੀ ਤਾਕਤ ਰੱਖੇਗਾ, ਸਹਿ ਲਵੇਗਾ।
ਤੋ ਸੁਤ ਰਾਖੇ ਗੁਰਤਾ ਟੇਕ,
ਇਹ ਤੇਰਾ ਪੁੱਤਰ ਗੁਰਤਾ ਗੱਦੀ ਦੀ ਟੇਕ ਰੱਖੇਗਾ, ਰੌਲਾ ਬੜਾ ਪਵੇਗਾ, ਕੰਡੇ ਬੜੇ ਉੱਠਣਗੇ ਪਰ ਤੇਰਾ ਪੁੱਤਰ ਗੁਰਤਾ ਗੱਦੀ ਦੀ ਟੇਕ ਰੱਖ ਵਿਖਾਵੇਗਾ।
ਉਨ ਪੋਤਰਾ ਤੁਵ ਹੋਏ ਗੁਰ ਭਾਰੀ,
ਨਾਨਕੀ ਤੇਰਾ ਪੋਤਰਾ ਹੋਵੇਗਾ ਜਿਹੜਾ ਵੱਡਾ ਭਾਰੀ ਗੁਰੂ ਹੋਵੇਗਾ, ਮਰਦ ਅਗੰਬੜਾ ਹੋਵੇਗਾ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਹੋ ਜਿਹਾ ਸੂਰਮਾ।
ਸਤਿ ਸ੍ਰੀ ਅਕਾਲ।
ਵੱਡਾ ਭਾਰੀ ਗੁਰੂ ਹੋਵੇਗਾ, ਗੁਰੂਆਂ ਦਾ ਗੁਰੂ ਹੋਵੇਗਾ।
ਸਹਿ ਕਸ਼ਟ ਜੇ ਅਨੇਕ ਪ੍ਰਕਾਰੀ,
ਉਹ ਵੀ ਅਨੇਕ ਤਰ੍ਹਾਂ ਦੇ ਕਸ਼ਟ ਚੱਲਣਗੇ ਆਪਣੇ ਤਨ ਤੇ।
ਸੁਨਤ ਨਾਨਕੀ ਚੋਰੀ ਪਾਏ,
ਸੁਣ ਕੇ ਮਾਤਾ ਨਾਨਕੀ ਨੇ ਰੁਮਾਲ ਆਪਣੀ ਝੋਲੀ ਚ ਪਵਾ ਲਏ, ਗੁਰਦੇਵ ਦੇ ਬਚਨ ਵੀ ਸੁਣੇ।
ਸੋ ਰੁਮਾਲ ਲੀ ਨੋ ਤਨ ਲਾਏ,
ਰੁਮਾਲ ਘੁੱਟ ਕੇ ਆਪਣੀ ਛਾਤੀ ਨਾਲ ਮਾਤਾ ਜੀ ਨੇ ਲਾ ਲਿਆ।
ਹੱਥ ਬੰਦ ਗੁਰ ਦਿਸ਼ ਕਰ ਬੰਧਨ,
ਹੱਥ ਬੰਨ ਕੇ ਮਾਤਾ ਨਾਨਕੀ ਨੇ ਗੁਰੂ ਚਰਨਾਂ ਤੇ ਵੰਦਨਾ ਕੀਤੀ।
ਨਿਸ਼ਚੈ ਕੀਨ ਹੋਏ ਗੁਰ ਨੰਦਨ,
ਹੁਣ ਨਿਸ਼ਚਾ ਹੋ ਗਿਆ ਵੀ ਮੇਰਾ ਪੁੱਤਰ ਗੁਰੂ ਹੋਵੇਗਾ। ਜੇ ਬਚਨ ਹੋਏ ਨੇ ਤਾਂ ਇਹ ਬਚਨ ਛੇਵੇਂ ਪਾਤਸ਼ਾਹ ਦੇ ਸੱਤ ਹੋਣਗੇ।
ਸਦਨੇ ਆਪਣੇ ਬੈਠੀ ਜਾਏ,
ਮਾਤਾ ਜੀ ਗੁਰਦੇਵ ਨੂੰ ਨਮਸਕਾਰ ਕਰਕੇ ਆਪਣੇ ਮਹਿਲਾਂ ਚ ਆਣ ਬੈਠੇ।
ਸੁਤ ਸੋ ਸਰਬ ਪ੍ਰਸੰਗ ਸੁਣਾਏ,
ਆ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਾਰਾ ਪ੍ਰਸੰਗ ਦੱਸਿਆ। ਲਾਲ ਜੀ ਆ ਵੇਖੋ ਰੁਮਾਲ ਦਿੱਤਾ ਪਿਤਾ ਜੀ ਨੇ ਤੁਹਾਡਿਆਂ ਨੇ, ਇਹ ਕਹਿੰਦੇ ਗੁਰਤਾ ਗੱਦੀ ਹੈ, ਇਹ ਗੁਰਿਆਈ ਹੈ ਤੁਹਾਡੇ ਵਾਸਤੇ। ਮਹਾਰਾਜ ਨੌਵੇਂ ਪਾਤਸ਼ਾਹ ਨੂੰ ਮਾਤਾ ਸਾਰੇ ਵਚਨ ਦੱਸੀ ਜਾਂਦੇ ਹਨ।
ਮੈਂ ਮਨ ਕੁਛ ਸ਼੍ਰੀ ਤੇਗ ਬਹਾਦਰ,
ਮਹਾਰਾਜ ਜੀ ਸੁਣ ਕੇ ਅਣ ਸੁਣੇ, ਨਾ ਮਾਣ ਨਾ ਅਪਮਾਨ, ਉਹ ਤਾਂ ਇਹੋ ਜਿਹੀ ਖੇਡ ਦੇ ਮਾਲਕ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹਾਰ ਪੈ ਨਹੀਂ ਜਾ ਕੈ, ਕੰਚਨ ਮਾਟੀ ਮੰਨੈ। ਇਹ ਅਵਸਥਾ ਸੀ, ਮਾਤਾ ਨੇ ਕਿਹਾ ਸਤਿਗੁਰੂ ਅਡੋਲ ਆਨੰਦ ਚ, ਸੁਣ ਕੇ ਕੋਈ ਰਿਐਕਸ਼ਨ ਨਹੀਂ ਦਿੱਤਾ, ਓਦਾਂ ਹੀ ਆਨੰਦ ਚ ਬੈਠੇ ਹਨ।
ਇੱਕ ਰਸ ਬ੍ਰਿਤੀ ਅਨਾਦਰ ਸਾਦਰ,
ਇੱਕ ਰਸ ਬ੍ਰਿਤੀ ਹੈ, ਭਾਵੇਂ ਕੋਈ ਅਨਾਦਰ ਕਰ ਜਾਏ, ਭਾਵੇਂ ਕੋਈ ਚਾਰ ਸਿਫਤ ਦੀ ਵਡਿਆਈ ਦੇ ਸ਼ਬਦ ਕਹਿ ਜੇ, ਇੱਕੋ ਜਿਹੀ ਬ੍ਰਿਤੀ ਹੈ। ਧੀਰਮਲ ਗੋਲੀਆਂ ਤੱਕ ਚਲਾਉਂਦਾ ਤੇ ਉਹਨੂੰ ਕਹਿੰਦੇ ਤੇਰਾ ਭਲਾ ਹੋਵੇ, ਇਹੋ ਜਿਹੇ ਨੇ ਦਿਆਲੂ ਸਤਿਗੁਰੂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਸਾਡੀਆਂ ਹਾਜ਼ਰੀਆਂ ਆਪਣੇ ਚਰਨਾਂ ਚ ਲਾ ਲੈਣ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
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 ਕਰਨਾ ਨੇ ਦਿਆਵਾ ਪਾਏ, ਕਰਨਾ ਨੇ ਦਿਆਵਾ ਪਾਏ,
ਕਰਨਾ ਨੇ ਦਿਆਵਾ ਤਾਏ, ਕਰਨਾਨ ਦਿਆਵੈ ਤਾਏ,
ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ,
ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ,
ਵਾਹਿਗੁਰੂ ਆ